ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਣਾਂ 'ਚ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ 'ਤੇ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਗੁਰੂ ਕਲਗੀਧਰ ਜੀ ਦੀ ਜੀਵਨ ਗਾਥਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ। ਕਲਗੀਧਰ ਜੀ ਨੇ ਹੁਕਮ ਕੀਤਾ ਹੈ ਕਿ ਨਗਾਰਾ ਬਣਾਓ, ਪਰ ਮਸੰਦਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਪਈ ਔਰ ਇਸ ਗੱਲ ਦਾ ਵਿਰੋਧ ਕਰਦਿਆਂ ਮਾਤਾ ਗੁਜਰੀ ਜੀ ਨੂੰ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਮਾਤਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਠੀਕ ਨਹੀਂ ਕਰ ਰਹੇ, ਨਗਾਰਾ ਵੱਜੇਗਾ ਤੇ ਰਾਜਾ ਭੀਮ ਚੰਦ ਵਿਰੋਧੀ ਹੋਵੇਗਾ। ਮਾਤਾ ਗੁਜਰੀ ਜੀ ਨੇ ਜਦੋਂ ਗੁਰੂ ਕਲਗੀਧਰ ਜੀ ਮਹਿਲਾਂ ਵਿੱਚ ਆਏ ਤੇ ਕਹਿਣ ਲੱਗੇ, ਲਾਲ ਜੀ ਤੁਸੀਂ ਫੌਜ ਰੱਖੀ ਹੈ, ਸ਼ਿਕਾਰ ਖੇਡੋ, ਇਹ ਸਾਰੀਆਂ ਗੱਲਾਂ ਸਮਝ ਵਿੱਚ ਆਉਂਦੀਆਂ ਨੇ, ਪਰ ਨਗਾਰਾ ਨਾ ਵਜਾਓ, ਕਿਉਂਕਿ ਨਗਾਰਾ ਵੱਜੇਗਾ ਤੇ ਜੰਗ ਹੋਣਗੇ। ਸੁਣਿਆ ਰਾਜਾ ਭੀਮ ਚੰਦ ਆਪਣੇ ਨੇੜੇ ਆ ਬੈਠਾ। ਕਲਗੀਧਰ ਜੀ ਨੇ ਵੀਰ ਅਸੀਂ ਲਿਹਾਜੇ ਵਿੱਚ ਮਾਤਾ ਜੀ ਨੂੰ ਜਵਾਬ ਦਿੱਤਾ, ਮਾਤਾ ਅਸੀਂ ਕਿੰਨੀ ਦੇਰ ਤੱਕ ਗੁਪਤ ਰਹਾਂਗੇ, ਕਦੋਂ ਤੱਕ ਲੁੱਕੇ ਰਹਾਂਗੇ, ਆਖਿਰਕਾਰ ਪ੍ਰਗਟ ਤਾਂ ਹੋਣਾ ਹੀ ਹੈ, ਕਿਉਂਕਿ ਆਏ ਅਸੀਂ ਪ੍ਰਗਟ ਹੋਣ ਵਾਸਤੇ। ਨਾਲੇ ਮਾਤਾ ਜੀ, ਜਿਵੇਂ ਕੋਈ ਸਾਡੇ ਨਾਲ ਪੇਸ਼ ਆਏਗਾ ਅਸੀਂ ਉਸੇ ਤਰ੍ਹਾਂ ਉਹਦੇ ਨਾਲ ਪੇਸ਼ ਆਵਾਂਗੇ, ਪਹਿਲ ਅਸੀਂ ਨਹੀਂ ਕਰਦੇ। ਅਸੀਂ ਕਿਹੜਾ ਰਾਜੇ ਭੀਮ ਚੰਦ ਦਾ ਦੇਸ਼ ਖੋਣ ਚੱਲੇ, ਨਗਾਰਾ ਵਜਾਉਣਾ ਆਪਣੀ ਫੌਜ ਨੂੰ ਲਾਮਬੰਦ ਕਰਨ ਵਾਸਤੇ, ਸ਼ਿਕਾਰ ਖੇਡਣ ਚੜਾਂਗੇ, ਆਪਣੇ ਨਗਰ ਦੀ ਰਾਖੀ ਵਾਸਤੇ ਬੈਠੇ। ਤੇ ਦੂਜਾ, ਜੇ ਰਾਜੇ ਭੀਮ ਚੰਦ ਦਾ ਤੁਸੀਂ ਸਾਨੂੰ ਡਰਾਵਾ ਦਿੰਦੇ ਹੋ, ਇਹ ਤਾਂ ਉਹ ਗੱਲ ਹੋਈ ਜਿਵੇਂ ਕਿਸੇ ਬੱਚੇ ਨੂੰ ਡਰਾਈਦਾ ਕਿ ਹਊਆ ਆ ਜਾਏਗਾ। ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ, ਭੈ ਭੀਤ ਹੋਣ ਵਾਲੇ ਨਹੀਂ ਹਾਂ। ਔਰ ਮਾਤਾ ਜੀ, ਇਸ ਨਗਾਰੇ ਦੀ ਆਵਾਜ਼ ਕੇਵਲ ਇੱਕ ਰਿਆਸਤ ਵਿੱਚ ਨਹੀਂ, ਜਿੰਨੀਆਂ ਰਿਆਸਤਾਂ ਨੇ ਹਰ ਰਿਆਸਤ ਵਿੱਚ ਇਸ ਨਗਾਰੇ ਦੀ ਆਵਾਜ਼ ਗੂੰਜੇਗੀ। ਮਾਤਾ ਜੀ ਸਮਝ ਗਏ ਕਿ ਆਪਣੀ ਮਰਜ਼ੀ ਕਰਨਗੇ। ਮਾਮਾ ਕਿਰਪਾਲ ਚੰਦ ਜੀ ਹੋਣਾ ਨੇ ਵੀ ਬੇਨਤੀਆਂ ਕੀਤੀਆਂ, ਪਰ ਭਾਈ ਸੰਗੋ ਸ਼ਾਹ ਜੀ ਉਹਨਾਂ ਨੇ ਜਵਾਬ ਦਿੱਤਾ ਕੜਕਵੀਂ ਆਵਾਜ਼ ਵਿੱਚ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦੋਤਰੇ ਹਾਂ, ਇਹ ਉਹਨਾਂ ਦੇ ਪੋਤਰੇ ਹਨ, ਉਹਨਾਂ ਨੇ ਅਨੇਕਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ, ਸਮੇਂ ਦੇ ਬਾਦਸ਼ਾਹ ਨਾਲ ਜੰਗ ਕੀਤਾ ਅਤੇ ਜਿੱਤਿਆ, ਇਹ ਵੀ ਉਹਨਾਂ ਦੇ ਪੋਤਰੇ ਹਨ, ਉਹਨਾਂ ਵਾਂਗੂ ਇਹਨਾਂ ਦਾ ਵੀ ਤੇਜ ਪ੍ਰਤਾਪ ਫੈਲੇਗਾ। ਅਸੀਂ ਲੁਕਣ ਵਾਸਤੇ ਨਹੀਂ ਬੈਠੇ, ਕਦੋਂ ਤੱਕ ਲੁਕੇ ਰਹਾਂਗੇ, ਆਖਿਰਕਾਰ ਤਾਂ ਪ੍ਰਗਟ ਹੋਣਾ ਹੀ ਪਵੇਗਾ। ਸੋ ਇਹ ਸਾਰੀਆਂ ਵਿਚਾਰਾਂ ਹੋਈਆਂ ਤੋਂ ਕਲਗੀਧਰ ਜੀ ਨੇ ਹੁਕਮ ਕੀਤਾ, ਛੇਤੀ ਨਗਾਰਾ ਤਿਆਰ ਕਰੋ। ਤੋ ਭਾਈ ਸਾਹਿਬ ਭਾਈ ਨੰਦ ਚੰਦ ਜੀ ਉਹਨਾਂ ਨੇ ਨਗਾਰਾ ਤਿਆਰ ਕਰਵਾਇਆ, ਨਗਾਰਾ ਬਣ ਕੇ ਤਿਆਰ ਹੋ ਕੇ ਆ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਹੁਣ ਨਗਾਰਾ ਵਜਾਉਣਾ, ਗੁਰੂ ਨਾਨਕ ਸਾਹਿਬ ਜੀ ਦਾ ਸਿਮਰਨ ਕਰਕੇ ਉਹਨਾਂ ਦੀ ਆਰਾਧਨਾ ਕਰਕੇ ਆਓ। ਜਿਵੇਂ ਰਣਜੀਤ ਨਗਾਰਾ ਵੱਜਿਆ ਹੈ ਉਹ ਪ੍ਰਸੰਗ ਸਰਵਣ ਕਰੀਏ। ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਨੰਦ ਚੰਦ ਕਰ ਬੰਦ ਕੋ, ਕਯੋ ਸਮੀਪ ਮੁਕੰਦ।
ਭਾਈ ਸਾਹਿਬ ਭਾਈ ਆਨੰਦ ਚੰਦ ਜੀ ਜਿਨ੍ਹਾਂ ਦੀ ਡਿਊਟੀ ਲਾਈ ਸੀ ਗੁਰੂ ਕਲਗੀਧਰ ਜੀ ਨੇ ਨਗਾਰਾ ਬਣਾਉਣ ਦੀ, ਤੋ ਭਾਈ ਸਾਹਿਬ ਭਾਈ ਆਨੰਦ ਚੰਦ ਜੀ ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਆਏ, ਹੱਥ ਜੋੜ ਕੇ ਮੁਕਤੀ ਦਾ ਤੇ ਸਤਿਗੁਰਾਂ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਕਹਿਣ ਲੱਗੇ,
ਦੁੰਦ ਪਯੋ ਬਿਲੰਦ ਅਬ ਕੋ ਦੂਜਾ ਕੋ ਨ ਮਨਿੰਦ।
ਆ ਕੇ ਬੇਨਤੀ ਕੀਤੀ ਮਹਾਰਾਜ, ਆਪ ਜੀ ਦੀ ਆਗਿਆ ਅਨੁਸਾਰ ਵੱਡਾ ਨਗਾਰਾ ਬਣ ਕੇ ਤਿਆਰ ਹੋ ਗਿਆ। ਐਸਾ ਨਗਾਰਾ ਬਣਿਆ ਹੈ ਕਿ ਜਿਸ ਨਗਾਰੇ ਵਰਗਾ ਕੋਈ ਦੂਜਾ ਨਗਾਰਾ ਸ਼ਾਇਦ ਹੀ ਇਹ ਸਮਾਜ ਵਿੱਚ ਸੰਸਾਰ ਵਿੱਚ ਹੋਵੇ। ਇਹੋ ਜਿਹਾ ਸੁੰਦਰ ਨਗਾਰਾ ਬਣ ਕੇ ਤਿਆਰ ਹੋਇਆ ਜਿਸ ਵਰਗਾ ਕੋਈ ਦੂਜਾ ਨਗਾਰਾ ਨਹੀਂ ਹੈ।
ਚੌਪਈ ਸੁਣ ਸਤਿਗੁਰ ਨਿਸਮੈ ਤਬ ਸੋਏ।
ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਰਾਤ ਦਾ ਸਮਾਂ ਸੀ ਜਦੋਂ ਭਾਈ ਆਨੰਦ ਚੰਦ ਜੀ ਨੇ ਆ ਕੇ ਦੱਸਿਆ ਕਿ ਨਗਾਰਾ ਬਣ ਕੇ ਤਿਆਰ ਹੋ ਗਿਆ। ਤੋ ਰਾਤ ਦੇ ਸਮੇਂ ਸਤਿਗੁਰੂ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਉੱਠੇ ਬੋਰ ਪ੍ਰਾਤੀ ਕੋ ਜੋਏ।
ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਗਰੀਬਨ ਵਾਜ ਗੁਰੂ ਕਲਗੀਧਰ ਪਾਤਸ਼ਾਹ ਅੰਤਰਯਾਮੀ ਸਤਿਗੁਰੂ ਜੀ ਉੱਠੇ ਹਨ, ਜਾਗੇ ਹਨ।
ਅਦਕ ਤਿਹਾਵਲ ਕਰ ਮੰਗਵਾਇਓ।
ਸਨਾਨ ਪਾਨ ਕਰਕੇ ਮਹਾਰਾਜ ਜੀ ਦਾ ਜੋ ਨਿਤ ਦਾ ਨੇਮ ਸੀ ਉਹ ਗਰੀਬਨ ਵਾਜ ਪਾਤਸ਼ਾਹ ਜੀ ਨੇ ਨਿਭਾਇਆ ਹੈ। ਦਿਨ ਚੜਿਆ, ਮਹਾਰਾਜ ਜੀ ਨੇ ਹੁਕਮ ਕੀਤਾ, ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰੋ। ਤਿਹਾਵਲ ਕਹਿੰਦੇ ਨੇ ਖੁੱਲੀਆਂ ਕੜਾ ਪ੍ਰਸ਼ਾਦ ਦੀ ਦੇਗ ਨੂੰ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਔਰ ਖੁੱਲੀ ਦੇਗ ਤਿਆਰ ਕਰੋ।
ਹਾਏ ਪਰ ਦੁੰਦਪ ਦੀ ਕਸਾਇਓ।
ਹੁਕਮ ਕਰਕੇ ਮਹਾਰਾਜ ਜੀ ਨੇ ਜੋ ਨਗਾਰਾ ਬਣਿਆ ਉਹ ਨਗਾਰਾ ਘੋੜੇ ਦੇ ਉੱਤੇ ਕਸਾਇਆ। ਘੋੜੇ ਦੇ ਉੱਤੇ ਰੱਖ ਕੇ, ਕਿਉਂਕਿ ਇਹ ਨਗਾਰਾ ਵਜਾਉਣ ਵਾਲਾ ਹੈ, ਤੋ ਕਿਉਂਕਿ ਨਗਾਰਿਆਂ ਦੀਆਂ ਵੀ ਵੱਖੋ ਵੱਖਰੀਆਂ ਕਿਸਮਾਂ ਨੇ। ਇੱਕ ਬਹੁਤ ਵੱਡੇ ਆਕਾਰ ਦਾ ਨਗਾਰਾ ਹੁੰਦਾ ਜਿਹੜਾ ਇੱਕੋ ਥਾਂ ਤੇ ਰੱਖ ਕੇ ਵਜਾਇਆ ਜਾਂਦਾ ਹੈ। ਘੋੜੇ ਤੇ ਰੱਖ ਕੇ ਨਗਾਰੇ ਵਜਾਏ ਜਾਂਦੇ ਨੇ, ਕੋਈ ਛੁੱਤਰੀ ਨਗਾਰੇ ਹੁੰਦੇ ਨੇ ਜਿਹੜੇ ਊਂਠ ਤੇ ਰੱਖ ਕੇ ਵਜਾਏ ਜਾਂਦੇ ਨੇ। ਇਸ ਤਰ੍ਹਾਂ ਨਗਾਰੇ ਹਨ। ਇਹ ਜਿਹੜਾ ਨਗਾਰਾ ਸਤਿਗੁਰੂ ਜੀ ਨੇ ਘੋੜੇ ਦੇ ਉੱਤੇ ਕਸਵਾਇਆ ਹੈ।
ਸ਼੍ਰੀ ਨਾਨਕ ਤੇ ਆਦਿਕ ਨਾਮੋ ਲੇ ਅਰਦਾਸ ਕਰੀ ਅਬਰਾਮੋ।
ਅਰਦਾਸੀਏ ਸਿੱਖ ਨੇ, ਕਿਉਂਕਿ ਨਗਾਰਾ ਵੱਜਣਾ, ਪਹਿਲੇ ਦਿਨ ਗੁਰੂ ਘਰ ਦੇ ਵਿੱਚ ਫੌਜ ਦੇ ਵਿੱਚ ਇਹ ਨਗਾਰਾ ਵੱਜਣਾ, ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰਾ ਵੱਜਣਾ, ਤੋ ਇਹ ਨਗਾਰਾ ਗੁਰੂ ਘਰ ਦੇ ਵਿੱਚ ਨਗਾਰੇ ਦੀ ਪ੍ਰਥਾ ਚੱਲਣੀ ਹੈ ਫੌਜ ਦੇ ਵਿੱਚ। ਇਸ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਅਰਦਾਸ ਕਰਵਾਈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਨੌਵੇਂ ਪਾਤਸ਼ਾਹ ਤੱਕ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੱਕ ਨਾਂ ਲੈ ਕੇ ਅਰਦਾਸ ਕੀਤੀ ਹੈ।
ਪੁਨ ਤੋ ਸਾਤੁਮ ਕਾਰਨ ਕੀਨਾ।
ਅਰਦਾਸ ਕਰਕੇ ਨਮਸਕਾਰ ਕਰਕੇ ਫਿਰ ਮਹਾਰਾਜ ਜੀ ਨੇ ਆਗਿਆ ਦਿੱਤੀ, ਚੋਬਦਾਰ ਨੂੰ ਹੁਕਮ ਕੀਤਾ ਨਗਾਰਛੀ ਨੂੰ ਕਿ ਭਾਈ ਨਗਾਰੇ ਤੇ ਚੋਭਾਂ ਲਾਓ। ਮਹਾਰਾਜ ਜੀ ਦਾ ਹੁਕਮ ਮੰਨ ਕੇ, ਆਗਿਆ ਮੰਨ ਕੇ ਅਰਦਾਸ ਤੋਂ ਬਾਅਦ ਨਗਾਰੇ ਦੇ ਉੱਤੇ ਚੋਬ ਮਾਰੀ ਹੈ, ਨਗਾਰਾ ਵਜਾਇਆ ਹੈ।
ਦੂਰ ਦੂਰ ਲਗ ਧੁਨ ਸੁਣ ਲੀਨਾ।
ਨਗਾਰੇ ਦੀ ਆਵਾਜ਼ ਇਤਨੀ ਜ਼ਿਆਦਾ ਗੂੰਜੀ ਹੈ, ਜਦੋਂ ਗੁਰੂ ਕਲਗੀਧਰ ਦਾ ਨਗਾਰਾ ਵੱਜਿਆ ਤੇ ਇਤਨੀ ਜ਼ਿਆਦਾ ਆਵਾਜ਼ ਗੂੰਜੀ ਹੈ ਕਿ ਉਹ ਆਵਾਜ਼ ਦੂਰ ਦੂਰ ਤੱਕ ਸੁਣੀ ਜਾਂਦੀ ਹੈ। ਦੂਰ ਦੂਰ ਤੱਕ ਉਹ ਆਵਾਜ਼ ਕੰਨਾਂ ਵਿੱਚ ਸੁਣੀ ਜਾਂਦੀ ਹੈ।
ਸਭ ਕੇ ਮਨੈ ਵਧਿਓ ਉਤਸ਼ਾਓ।
ਸਭ ਦੇ ਮਨ ਵਿੱਚ, ਕਿਉਂਕਿ ਨਗਾਰਾ ਵੱਜਣ ਦਾ ਮਤਲਬ ਹੈ ਫੌਜ ਵਿੱਚ ਉਤਸ਼ਾਹ ਭਰਨਾ। ਤੋ ਨਗਾਰੇ ਦੀ ਆਵਾਜ਼ ਸੁਣ ਕੇ ਸਾਰਿਆਂ ਦੇ ਮਨ ਵਿੱਚ ਉਤਸ਼ਾਹ ਜਾਗਿਆ, ਸਾਰੇ ਉਤਸ਼ਾਹਿਤ ਹੋਏ ਹਨ, ਸਭ ਅੰਦਰ ਉਤਸ਼ਾਹ ਜਾਗਿਆ ਹੈ।
ਪੁਰ ਨਰ ਅਨਕ ਆਏਗੇ ਪਾਹੋ।
ਨਗਰ ਨਿਵਾਸੀਆਂ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ, ਐਸਾ ਨਗਾਰਾ ਜਿਹਦਾ ਨਾਮ ਬਾਅਦ ਵਿੱਚ ਸਤਿਗੁਰਾਂ ਨੇ ਅੱਗੇ ਨਾਮਕਰਨ ਵੀ ਕੀਤਾ, ਇਸ ਨਗਾਰੇ ਦਾ ਰਣਜੀਤ ਨਗਾਰਾ ਨਾਂ ਰੱਖਿਆ। ਤੋ ਕਲਗੀਧਰ ਦਾ ਜਦੋਂ ਨਗਾਰਾ ਵੱਜਿਆ, ਇਸ ਨਗਾਰੇ ਦੀ ਆਵਾਜ਼ ਨਗਰ ਨਿਵਾਸੀਆਂ ਦੇ ਕੰਨਾਂ ਵਿੱਚ ਪਈ, ਬਹੁਤ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਗੁਰੂ ਘਰ ਚੱਲ ਕੇ ਆਏ ਹਨ।
ਪੰਚਾਮ੍ਰਿਤ ਸਭ ਮੈਂ ਵਰਤਾਇਓ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਸਨ, ਸਾਰਿਆਂ ਵਿੱਚ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਦਾ ਜਿਹੜਾ ਛਾਂਦਾ ਹੈ ਉਹ ਵਰਤਾਇਆ ਗਿਆ ਹੈ।
ਗੁਰਨ ਸਰਾਏ ਸਵਾਦ ਸਭ ਪਾਇਓ,
ਸਭ ਨੇ ਸਤਿਗੁਰਾਂ ਦੀ ਸਲਾਘਾ ਕੀਤੀ, ਦੇਗ ਗੁਰੂ ਕੀ ਬੜੀ ਸਵਾਦੀ ਹੈ, ਆਨੰਦਦਾਇਕ ਹੈ। ਸਭ ਨੇ ਦੇਗ ਛਕੀਆ, ਨਾਲੇ ਸਤਿਗੁਰਾਂ ਦੀ ਸਲਾਘਾ ਕੀਤੀ ਹੈ।
ਸਭ ਸੁਭਟਨ ਤਿਆਰੀ ਨਿਜ ਕਰੇ,
ਸੁਭਟ ਸਨ, ਸੂਰਮੇ ਸਨ, ਮਹਾਰਾਜ ਜੀ ਦੀ ਫੌਜ ਵਿਚ ਭਰਤੀ ਸਨ, ਉਹਨਾਂ ਸਾਰਿਆਂ ਨੇ ਤਿਆਰੀ ਕੀਤੀ। ਜਦੋਂ ਨਗਾਰੇ ਦੀ ਆਵਾਜ਼ ਸੁਣੀ, ਸਭ ਨੂੰ ਪਤਾ ਲੱਗ ਗਿਆ ਕਿ ਹੁਣ ਫੌਜ ਦੀ ਚੜਾਈ ਹੋਣੀ ਹੈ, ਸ਼ਿਕਾਰ ਤੇ ਚੜਨਾ। ਤੋ ਇਸ ਕਰਕੇ ਜਿੰਨੇ ਸਿਪਾਹੀ ਸਨ ਸਾਰਿਆਂ ਨੇ ਤਿਆਰੀ ਕੀਤੀ ਨਗਾਰੇ ਦੀ ਆਵਾਜ਼ ਸੁਣ ਕੇ।
ਤਾਖੀ ਨਜ਼ੀਨ ਤੁਰੰਗ ਨ ਪਾਏ,
ਉਸੇ ਵਕਤ ਘੋੜਿਆਂ ਦੇ ਉੱਤੇ ਕਾਠੀਆਂ ਪੈ ਗਈਆਂ, ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕੱਸ ਦਿੱਤੀਆਂ ਹਨ।
ਸ਼ਸਤਰ ਬਸਤਰ ਸ਼ੁਭ ਅੰਗ ਲਗਾਏ, ਉਤਸ਼ਾਹਤ ਸਤਿਗੁਰ ਟਿਗ ਆਏ।
ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ ਬੜੇ ਭਾਰੀ ਉਤਸ਼ਾਹ ਦੇ ਨਾਲ ਜਿੰਨੇ ਮਹਾਰਾਜ ਜੀ ਦੇ ਸਿਪਾਹੀ ਸਨ ਸਭ ਤਿਆਰ ਬਰ ਤਿਆਰ ਹੋ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕੋਲ ਆਏ ਹਨ।
ਇਤਨੇ ਮੈਂ ਮਸੰਦ ਮਿਲ ਦੋਏ,
ਇਹਨੇ ਨੂੰ ਦੋ ਮਸੰਦ ਆਏ, ਉਹ ਮਿਲ ਕੇ ਇਕੱਠੇ ਹੋ ਕੇ ਆਏ।
ਸ੍ਰੀ ਗੁਜਰੀ ਕੈ ਭੇਜੇ ਸੋਏ,
ਮਾਤਾ ਗੁਜਰੀ ਜੀ ਨੇ ਉਹ ਮਸੰਦਾਂ ਨੂੰ ਆਗਿਆ ਦੇ ਕੇ ਹੁਕਮ ਕਰਕੇ ਗੁਰੂ ਕਲਗੀ ਧਰ ਕੋਲ ਭੇਜਿਆ ਹੈ।
ਹੱਥ ਜੋੜ ਤਿੰਨ ਅਰਜ਼ ਗੁਜ਼ਾਰੇ, ਤੁਮ ਪ੍ਰਤ ਮਾਤਾ ਏਵ ਉਚਾਰੇ।
ਜਿਹੜੇ ਮਸੰਦ ਸਨ ਮਾਤਾ ਜੀ ਵੱਲੋਂ ਆ ਕੇ ਕਲਗੀ ਧਰ ਜੀ ਨੂੰ ਕਹਿਣ ਲੱਗੇ, ਮਾਤਾ ਜੀ ਨੇ ਭੇਜੇ ਸਨ ਤੇ ਹੈ ਤਾਂ ਮਸੰਦਾਂ ਨੇ ਹੀ ਪਹਿਲਾਂ ਮਾਤਾ ਜੀ ਨੂੰ ਸਿਖਾਇਆ ਸੀ। ਤੋ ਮਾਤਾ ਜੀ ਵੱਲੋਂ ਦੋ ਮਸੰਦ ਆਏ, ਗੁਰੂ ਕਲਗੀ ਧਰ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸੁਣੋ, ਮਾਤਾ ਜੀ ਨੇ ਆਪ ਜੀ ਦੇ ਪ੍ਰਤੀ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਕਿਉਂ ਇਮ ਕਰੋ ਜੇ ਵਧੈ ਬਖੇੜਾ,
ਮਹਾਰਾਜ ਜੀ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਯਾਨੀ ਕਿ ਇਹ ਨਗਾਰਾ ਬਣਵਾ ਕੇ ਹੁਣ ਨਗਾਰਾ ਵਜਾ ਕੇ ਤੁਸੀਂ ਇੱਥੋਂ ਚੜਾਈ ਵੀ ਕਰਨਾ ਚਾਹੁੰਦੇ ਹੋ, ਦੂਰ ਤੱਕ ਜਾਣਾ ਚਾਹੁੰਦੇ ਹੋ, ਇਸ ਤਰ੍ਹਾਂ ਕਿਉਂ ਕਰ ਰਹੇ ਹੋ ਜਿਹਦੇ ਨਾਲ ਬਖੇੜਾ ਵਧੇਗਾ, ਜਿਹਦੇ ਨਾਲ ਜੰਗ ਯੁੱਧ ਦੇ ਆਸਾਰ ਬਣਨਗੇ।
ਰਿਪ ਕੈ ਲੂਰੀ ਬਲੀ ਬਡੇਰਾ,
ਲੂਰੀ ਰਾਜਾ ਰਾਜਾ ਭੀਮ ਚੰਦ ਬੜਾ ਬਲੀ ਹੈ, ਬੜਾ ਬਲਵਾਨ ਹੈ, ਜਿਹਦੀ ਰਿਆਸਤ ਵਿੱਚ ਆਪਾਂ ਰਹਿ ਰਹੇ ਹਾਂ ਗੁਰੂ ਜੀ, ਇਹ ਰਿਆਸਤ ਰਾਜੇ ਭੀਮ ਚੰਦ ਦੀ ਕਹਿਲੂਰ ਰਿਆਸਤ ਹੈ। ਤੇ ਸੁਣਿਆ ਰਾਜਾ ਭੀਮ ਚੰਦ ਵੀ ਬਿਲਕੁਲ ਨੇੜੇ ਆ ਕੇ ਰਹਿ ਰਿਹਾ, ਉਹਦੇ ਕੰਨਾਂ ਤੱਕ ਵੀ ਇਹ ਆਵਾਜ਼ ਪਹੁੰਚੇਗੀ ਜਾਵੇਗੀ, ਰਾਜਾ ਕਹਿਲੂਰੀ ਬੜਾ ਬਲੀ ਹੈ, ਬੜਾ ਬਲਵਾਨ ਹੈ।
ਤਾਹੇ ਦੇਸ਼ ਦੁੰਦਪ ਬਜਵਾਵੋ, ਨਾਹਕ ਬੈਠੇ ਸਦਨ ਖਿਜਾਵੋ।
ਤੁਸੀਂ ਉਹਦੇ ਦੇਸ਼ ਦੇ ਵਿੱਚ ਜਾ ਕੇ, ਕਿਉਂਕਿ ਇਹ ਦੇਸ਼ ਉਹਦਾ ਹੈ, ਜਿਹਦਾ ਦੇਸ਼ ਹੁੰਦਾ ਉਸੇ ਰਾਜੇ ਦਾ ਆਪਣੇ ਦੇਸ਼ ਵਿੱਚ ਨਗਾਰਾ ਵੱਜਦਾ, ਕਿਸੇ ਦੂਜੇ ਦਾ ਨਗਾਰਾ ਉਹਦੇ ਦੇਸ਼ ਵਿੱਚ ਵੱਜੇ ਤੇ ਉਹ ਸੁਣ ਕੇ ਕੋਈ ਰਾਜਾ ਸਹਿਣ ਨਹੀਂ ਕਰ ਸਕਦਾ। ਤੁਸੀਂ ਕਿਉਂ ਨਾਹਕ ਬਿਨਾਂ ਕਾਰਨ ਤੋਂ ਉਹਦੇ ਦੇਸ਼ ਵਿੱਚ ਨਗਾਰਾ ਵਜਵਾਉਂਦੇ ਹੋ, ਨਾਹਕ ਬਿਨਾਂ ਕਾਰਨ ਤੋਂ ਉਹਨੂੰ ਘਰ ਬੈਠੇ ਆਪਣੇ ਆਪ ਤੇ ਕਿਉਂ ਖਿਜਾਉਂਦੇ ਹੋ ਕਿ ਰਾਜਾ ਭੀਮ ਚੰਦ ਤੁਹਾਡੇ ਤੇ ਖਿਜੇ, ਇਸ ਤਰ੍ਹਾਂ ਦਾ ਕੰਮ ਕਿਉਂ ਕਰਦੇ ਹੋ?
ਜੇ ਸ਼ਿਕਾਰ ਕੋ ਸ਼ੋਕ ਮਾਨਾ,
ਜੇ ਤੁਹਾਡੇ ਮਨ ਚ ਸ਼ਿਕਾਰ ਖੇਡਣ ਦਾ ਹੀ ਸ਼ੌਂਕ ਹੈ, ਨਗਾਰਾ ਤੁਸੀਂ ਸ਼ਿਕਾਰ ਖੇਡਣ ਵਾਸਤੇ ਨਾਲ ਵਜਾ ਕੇ ਲੈ ਕੇ ਜਾਣਾ, ਜੇ ਤੁਹਾਡੇ ਮਨ ਦੇ ਵਿੱਚ ਸ਼ਿਕਾਰ ਖੇਡਣ ਦਾ ਸ਼ੌਂਕ ਹੈ,
ਗਮਨੋ ਬਿਪਨ ਬਹੀਨ ਨਿਸ਼ਾਨਾ,
ਤੁਸੀਂ ਜੰਗਲ ਵਿੱਚ ਜਿੱਥੇ ਮਰਜ਼ੀ ਜਾਓ ਪਰ ਇਹ ਨਗਾਰਾ ਨਾਲ ਨਾ ਲੈ ਕੇ ਜਾਓ, ਇਹਨੂੰ ਗੁਰੂ ਘਰ ਹੀ ਰਹਿਣ ਦਿਓ, ਇਹ ਨਗਾਰਾ ਆਪਣੇ ਨਾਲ ਤੁਸੀਂ ਜੰਗਲ ਵਿੱਚ ਨਾ ਲੈ ਕੇ ਜਾਓ, ਇਹ ਮਾਤਾ ਜੀ ਨੇ ਬੇਨਤੀ ਕੀਤੀ ਹੈ।
ਮਨ ਭਾਵਨ ਵਿਚਰੋ ਰਖਾਵੋ, ਨਿਸ਼ਾ ਪਰੇ ਆਨੰਦਪੁਰ ਆਵੋ।
ਮਹਾਰਾਜ ਮਾਤਾ ਜੀ ਨੇ ਇਹ ਬੇਨਤੀ ਕਰਕੇ ਭੇਜਿਆ ਸਾਨੂੰ ਕਿ ਗੁਰੂ ਕਲਗੀ ਧਰ ਜੀ ਨੂੰ ਕਹੋ ਕਿ ਉਹ ਨਗਾਰੇ ਤੋਂ ਬਿਨਾਂ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਣ, ਮਨ ਭਾਉਂਦਾ ਵਿਚਰਨ, ਜਿੱਥੇ ਚਾਹੇ ਮਰਜ਼ੀ ਜਾਣ, ਤੇ ਰਾਤ ਜਦੋਂ ਹੋਵੇ ਸ਼ਾਮ ਜਦੋਂ ਹੋਵੇ ਉਦੋਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਜਾਣ।
ਅਪਰ ਮਸੰਦ ਨਿਕਟ ਜੇ ਹੋਤੇ,
ਹੋਰ ਵੀ ਜਿਹੜੇ ਨੇੜੇ ਮਸੰਦ ਸੀ, ਜਦੋਂ ਇਹਨਾਂ ਦੋਵਾਂ ਮਸੰਦਾਂ ਨੇ ਮਾਤਾ ਜੀ ਵੱਲੋਂ ਸਤਿਗੁਰਾਂ ਨੂੰ ਇਹ ਬਚਨ ਕਹੇ ਤੇ ਲਾਗੇ ਜਿਹੜੇ ਹੋਰ ਮਸੰਦ ਸਨ ਉਹ ਵੀ ਕੋਲ ਖੜੇ ਸਨ।
ਸੁਣ ਕਰ ਸਕਲ ਮਾਤ ਕੇ ਮਤੇ,
ਮਾਤਾ ਜੀ ਦਾ ਇਹ ਮਤਾ ਸੁਣ ਕੇ ਜੋ ਮਾਤਾ ਜੀ ਨੇ ਬੇਨਤੀ ਭੇਜੀ ਹੈ ਇਹ ਵਿਚਾਰ ਭੇਜੀ ਹੈ ਮਹਾਰਾਜ ਜੀ ਦੇ ਕੋਲ। ਇਸ ਮਤੇ ਨੂੰ ਮਾਤਾ ਜੀ ਦੇ ਮਤੇ ਨੂੰ ਉਹਨਾਂ ਮਸੰਦਾਂ ਨੇ ਸੁਣਿਆ ਹੈ।
ਕਹਿ ਕਹਿ ਪੁਸ਼ਟ ਬਣਾਏ ਸੁਣਾਵੇ।
ਮਾਤਾ ਜੀ ਦੀ ਕਈ ਗੱਲ ਨੂੰ ਹੋਰ ਪਰੋੜ ਕਰਨ ਵਾਸਤੇ, ਹੋਰ ਪੱਕਿਆਂ ਕਰਨ ਵਾਸਤੇ ਕਈ ਤਰ੍ਹਾਂ ਦੇ ਢੰਗ ਨਾਲ, ਕਈ ਤਰ੍ਹਾਂ ਦੇ ਤਰੀਕਿਆਂ ਨਾਲ, ਕਈ ਪ੍ਰਕਾਰ ਨਾਲ ਗੱਲਾਂ ਬਣਾ ਬਣਾ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗੇ।
ਸੋ ਰਾਜੇ ਗਿਰਰਾਜ ਕਮਾਵੇ।
ਕਹਿਣ ਲੱਗੇ ਉਹ ਮਸੰਦ, ਮਾਤਾ ਜੀ ਦੀ ਗੱਲ ਨੂੰ ਅੱਗੇ ਟੋਰਦਿਆਂ ਉਹ ਮਸੰਦ ਬੋਲੇ, ਕਹਿਣ ਲੱਗੇ ਮਹਾਰਾਜ ਇੱਥੇ ਜਿਹੜੇ ਗਿਰੀ ਰਾਜੇ, ਗਿਰ ਰਾਜੇ ਦਾ ਮਤਲਬ ਹੈ ਪਹਾੜੀ ਰਾਜੇ, ਮਹਾਰਾਜ ਇੱਥੇ ਰਾਜ ਕਮਾਉਂਦੇ ਨੇ, ਪਹਾੜੀ ਰਾਜਿਆਂ ਦਾ ਇਸ ਇਲਾਕੇ ਵਿਚ, ਇਸ ਦੇਸ਼ ਵਿਚ ਰਾਜ ਹੈ।
ਮੇਲ ਤਿੰਨੇ ਸੰਗ ਅੱਛਾ ਹੈ।
ਉਹਨਾਂ ਦੇ ਨਾਲ ਮੇਲ ਕਰਕੇ ਰਹਿਣਾ ਇਹੀ ਸਾਡੇ ਵਾਸਤੇ ਚੰਗਾ। ਉਹਨਾਂ ਨਾਲ ਮਿਲ ਕੇ ਰਹਿਣਾ, ਉਹਨਾਂ ਨਾਲ ਮੁਲਾਕਾਤ ਕਰਕੇ ਰਹਿਣਾ ਇਹੀ ਸਾਡੇ ਵਾਸਤੇ ਚੰਗਾ ਹੈ।
ਕਰੋ ਨਾ ਸੋ ਜਿਸ ਤੇ ਰਿਸ ਲੈ।
ਮਹਾਰਾਜ ਤੁਹਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਉਹ ਪਹਾੜੀ ਰਾਜੇ ਤੁਹਾਡੇ ਨਾਲ ਰੁੱਸ ਜਾਣ, ਉਹ ਤੁਹਾਡੇ ਨਾਲ ਖਿੱਝ ਜਾਣ ਜਾਂ ਕ੍ਰੋਧੀ ਹੋ ਕੇ ਤੁਹਾਡੇ ਤੇ ਹਮਲਾਵਰ ਬਣ ਕੇ ਆਉਣ।
ਸਮਤਾ ਤਿਨਕੀ ਹੋਏ ਆਵੇ।
ਤੇ ਮਹਾਰਾਜ ਜੀ ਭਲਾ ਇਹ ਦੱਸੋ ਕਿ ਤੁਸੀਂ ਗੁਰੂ ਫਕੀਰ ਹੋ, ਉਹ ਰਾਜੇ ਨੇ, ਉਹਨਾਂ ਦੇ ਨਾਲ ਤੁਹਾਡੀ ਬਰਾਬਰੀ ਕਿਵੇਂ ਹੋ ਸਕਦੀ ਹੈ?
ਕਿਮ ਸਮਤਾ ਤਿਨਕੀ ਹੋਏ ਆਵੇ, ਲੜਨ ਮਰਨ ਇਕੱਠੇ ਹੋਏ ਜਾਵੇ।
ਮਹਾਰਾਜ ਉਹਨਾਂ ਦੇ ਨਾਲ ਆਪਣੀ ਸਮਤਾ ਬਰਾਬਰੀ ਕਿਵੇਂ ਬਣਾਉਂਦੀ ਹੈ? ਜਦੋਂ ਲੜਨ ਮਰਨ ਦੀ ਗੱਲ ਹੋਵੇਗੀ ਤੇ ਕੱਲਾ ਇੱਕ ਰਾਜਾ ਨਹੀਂ ਆਏਗਾ, ਉਹ ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਣਗੇ। ਇੱਕ ਰਾਜਾ ਹੀ ਨਹੀਂ ਆਏਗਾ ਕੱਲਾ, ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਇਕੱਠੇ ਹੋ ਜਾਣਗੇ ਜਦੋਂ ਲੜਨ ਮਰਨ ਦੀ ਗੱਲ ਹੋਵੇਗੀ।
ਬਾਰ ਬਾਰ ਮਾਤਾ ਬਰਜੰਤ ਆਗੇ ਤੁਮ ਜਾਨੋ ਭਗਵੰਤ।
ਮਹਾਰਾਜ ਜੀ ਤੁਹਾਡੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਵੀ ਤੁਹਾਨੂੰ ਬਾਰ ਬਾਰ ਕਹਿ ਕੇ ਵਰਜ ਰਹੇ ਨੇ, ਇਸ ਕੰਮ ਤੋਂ, ਨਗਾਰਾ ਵਜਾਉਣ ਤੋਂ ਰੋਕ ਰਹੇ ਨੇ। ਅੱਗੇ ਅਸੀਂ ਵੀ ਇਹੀ ਕਹਿ ਰਹੇ ਹਾਂ ਵੀ ਤੁਸੀਂ ਇਹ ਕੰਮ ਨਾ ਕਰੋ, ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਉਸੇ ਤਰ੍ਹਾਂ ਕਰੋ, ਜਿਵੇਂ ਤੁਹਾਡੇ ਮਨ ਨੂੰ ਭਾਉਂਦੀ ਹੈ ਤੁਸੀਂ ਉਸੇ ਤਰ੍ਹਾਂ ਕਰੋ।
ਸੁਣ ਕਲਗੀਧਰ ਕਹਿਓ ਤਿੰਨੋ ਕੋ।
ਜਦੋਂ ਮਸੰਦਾਂ ਨੇ ਇਸ ਤਰ੍ਹਾਂ ਬਚਨ ਕਹੇ ਤੋ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ ਤੇ ਕਹਿਣ ਲੱਗੇ।
ਜਨਨੀ ਜਨਨੀ ਸਮਤ ਬੈਨ ਤਿੰਨੋ ਕੇ।
ਔਰ ਉਹਨਾਂ ਦੇ ਬੋਲ ਵੀ ਮਾਤਾ ਜੀ ਦੇ ਬੋਲਾਂ ਨਾਲ ਮਿਲੇ ਜੁਲੇ ਬੋਲ ਸਨ, ਜਿਵੇਂ ਮਾਤਾ ਜੀ ਨੇ ਬੇਨਤੀ ਕਰਕੇ ਭੇਜਿਆ ਸੀ ਉਹਨਾਂ ਮਸੰਦਾਂ ਨੂੰ, ਉਸੇ ਤਰ੍ਹਾਂ ਦੀ ਗੱਲ ਇਹ ਮਸੰਦ ਵੀ ਮਾਤਾ ਜੀ ਦੇ ਮਤੇ ਅਨੁਸਾਰ ਹੀ ਕਹਿ ਰਹੇ ਨੇ।
ਰਾਜ ਸਾਜ ਕੇ ਕਾਰਜ ਜੇ।
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਿਹੜੇ ਰਾਜ ਤੇ ਸਾਜ ਦੇ ਕੰਮ ਹਨ,
ਰਾਜ ਕਾਜ ਕੇ ਕਰਬੇ ਜੋਈ ਕਰਬੇ ਜੰਗ ਆਦਿ ਹੈ ਤੇ।
ਮਹਾਰਾਜ ਜੀ ਕਹਿੰਦੇ ਜਿਹੜੇ ਰਾਜ ਤੇ ਸਾਜ ਦੇ ਕੰਮ ਨੇ ਉਹਦੇ ਵਿਚ ਜੰਗ ਯੁੱਧ ਵੀ ਆਉਂਦੇ ਨੇ, ਉਹਦੇ ਵਿਚ ਜੰਗ ਵੀ ਕਰਨੇ ਪੈਂਦੇ ਨੇ। ਜੇ ਅਸੀਂ ਬਾਕੀ ਸਾਰੇ ਰਾਜ ਸਾਜ ਦੇ ਚਿੰਨ ਧਾਰਨ ਕੀਤੇ ਨੇ ਤੇ ਫਿਰ ਜ਼ਰੂਰੀ ਹੈ ਕਿ ਜੰਗ ਵੀ ਹੋਣਗੇ। ਰਾਜ ਸਾਜ ਦੇ ਜਿਤਨੇ ਕੰਮ ਨੇ ਉਹਦੇ ਵਿਚ ਜੰਗ ਕਰਨੇ ਵੀ ਬਣ ਆਉਂਦੇ ਹਨ।
ਤਿੰਨ ਕੇ ਜਾਣ ਸਕੈ ਨੈ ਮਾਏ।
ਮਾਤਾ ਜੀ ਇਹਦੇ ਬਾਰੇ ਨਹੀਂ ਜਾਣਦੇ, ਮਾਤਾ ਜੀ ਨੂੰ ਕੀ ਪਤਾ ਕਿ ਰਾਜ ਸਾਜ ਦੇ ਵਿਚ ਕੀ ਕੁਝ ਹੁੰਦਾ, ਕੀ ਕੁਝ ਵਰਤਦਾ ਹੈ, ਮਾਤਾ ਜੀ ਇਹਦੇ ਬਾਰੇ ਨਹੀਂ ਜਾਣਦੇ।
ਕਿਆ ਗਿਰਪਤ ਜਿਨ ਤੇ ਡਰ ਪਾਏ।
ਕੀ ਨੇ ਪਹਾੜੀ, ਜਿਨ੍ਹਾਂ ਪਹਾੜੀ ਰਾਜਿਆਂ ਦਾ ਬਾਰ ਬਾਰ ਤੁਸੀਂ ਵੀ ਮਸੰਦੋ ਡਰ ਦੇ ਰਹੇ ਹੋ ਸਾਨੂੰ, ਮਾਤਾ ਜੀ ਵੀ ਸਾਨੂੰ ਉਹਨਾਂ ਦਾ ਨਾਂ ਲੈ ਕੇ ਡਰਾ ਰਹੇ ਨੇ, ਇਹ ਹੈਣ ਕੀ ਸਾਡੇ ਸਾਹਮਣੇ? ਵੇਖੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਹੌਸਲਾ ਕਿਤਨਾ ਬੁਲੰਦ ਹੈ, ਧੀਰਜ ਕਿਤਨਾ ਤੇ ਠਰਮਾ ਕਿਤਨਾ ਹੈ। ਮਹਾਰਾਜ ਜੀ ਕਹਿੰਦੇ ਪਹਾੜੀ ਰਾਜੇ ਭਲਾ ਕੀ ਹਨ?
ਹਮਕੋ ਆਗਿਆ ਪੁਰਖ ਅਕਾਲ ਕਰੇ ਰਿਪ ਰਣ ਕਰੇ ਵਿਸਾਲ।
ਕੀ ਨੇ ਪਹਾੜੀ ਰਾਜੇ ਜਿਨ੍ਹਾਂ ਤੋਂ ਅਸੀਂ ਡਰੀਏ? ਸਾਨੂੰ ਤਾਂ ਅਕਾਲ ਪੁਰਖ ਦੀ ਆਗਿਆ ਹੈ ਤੇ ਜੋ ਅਕਾਲ ਪੁਰਖ ਦੀ ਆਗਿਆ ਹੁਕਮ ਹੈ ਅਸੀਂ ਤਾਂ ਉਹ ਕਰਨਾ। ਜਿਵੇਂ ਕਹਿ ਕੇ ਬਚਿੱਤਰ ਨਾਟਕ ਚ ਗੁਰੂ ਕਲਗੀਧਰ ਜੀ ਦੇ ਬਚਨ ਕਹੇ ਨੇ ਦਸਮ ਗ੍ਰੰਥ ਚ ਕਿ ਜਿਵੇਂ ਸਾਨੂੰ ਅਕਾਲ ਪੁਰਖ ਜੀ ਨੇ ਕਹਿ ਕੇ ਭੇਜਿਆ ਹੈ, ਆਗਿਆ ਕਰਕੇ ਭੇਜਿਆ, ਅਸੀਂ ਤਾਂ ਉਸੇ ਤਰ੍ਹਾਂ ਹੀ ਕਰਨਾ, ਕਿਸੇ ਦੀ ਕਾਣ ਕਨੋੜ ਨਹੀਂ ਕਰਨੀ ਨਾ ਰੱਖਣੀ। ਤੋ ਗੁਰੂ ਕਲਗੀਧਰ ਜੀ ਇੱਥੇ ਵੀ ਕਹਿ ਰਹੇ ਨੇ ਨਾ ਮਸੰਦਾਂ ਨੂੰ ਸੰਬੋਧਨ ਕਰਕੇ ਕਿ ਸਾਨੂੰ ਤਾਂ ਅਕਾਲ ਪੁਰਖ ਦੀ ਆਗਿਆ ਹੈ, ਬਿਗੜਹਿ ਰਿਪਰਣ ਕਰਹਿ ਵਿਸਾਲ, ਜੇ ਦੁਸ਼ਮਣ ਵਿਗੜੇਗਾ ਤੇ ਫਿਰ ਉਹਦੇ ਨਾਲ ਵਿਸ਼ਾਲ ਜੰਗ ਵੀ ਕਰਾਂਗੇ, ਯੁੱਧ ਵੀ ਕਰਾਂਗੇ, ਔਰ ਸਾਡਾ ਯੁੱਧ ਕਿਸੇ ਜ਼ਰ ਜ਼ੋਰੂ ਤੇ ਜ਼ਮੀਨ ਪਿੱਛੇ ਨਹੀਂ ਹੋਵੇਗਾ, ਸਾਡਾ ਯੁੱਧ ਧਰਮ ਯੁੱਧ ਕਹਿਲਾਏਗਾ। ਅਸੀਂ ਧਰਮ ਯੁੱਧ ਕਰਨਾ, ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਨਾ, ਅਸੀਂ ਕਿਸੇ ਜ਼ਰ ਜ਼ੋਰੂ ਜ਼ਮੀਨ ਪਿੱਛੇ ਨਹੀਂ ਲੜਨਾ। ਤੋ ਇਸ ਕਰਕੇ ਸਾਡਾ ਜਿਹੜਾ ਲੜਨਾ ਵੀ ਹੋਵੇਗਾ ਜੇ ਦੁਸ਼ਮਣ ਸਾਡੇ ਤੇ ਚੜ ਕੇ ਆਵੇਗਾ।
ਪੂਰਬ ਧਰੈ ਨ ਕਿਸੋਂ ਬੈਰ, ਹੰਕਾਰੀ ਕੋ ਕਬੋ ਨ ਖੈਰ।
ਮਸੰਦੋ ਇਹ ਗੱਲ ਸੁਣ ਲਓ ਧਿਆਨ ਦੇ ਕੇ, ਪਹਿਲਾਂ ਅਸੀਂ ਕਿਸੇ ਨਾਲ ਵੈਰ ਨਹੀਂ ਕਰਨਾ, ਸਾਡੇ ਮਨ ਚ ਪਹਿਲਾਂ ਕਿਸੇ ਪ੍ਰਤੀ ਵੀ ਵੈਰ ਨਹੀਂ, ਅਸੀਂ ਕਿਸੇ ਨਾਲ ਵੈਰ ਨਹੀਂ ਕਰਨਾ। ਪਰ ਜੇ ਕੋਈ ਹੰਕਾਰੀ ਚੜ ਕੇ ਆਵੇਗਾ ਤੇ ਫਿਰ ਅਸੀਂ ਉਹਦੀ ਖੈਰ ਵੀ ਨਹੀਂ ਮੰਗਣੀ, ਫਿਰ ਉਹਦੀ ਖੈਰ ਵੀ ਨਹੀਂ। ਜੇ ਕੋਈ ਹੰਕਾਰੀ ਆਖੇ ਕਿ ਅਸੀਂ ਜਾ ਕੇ ਗੁਰੂ ਘਰ ਨੂੰ ਦਬਾਈਏ ਤੇ ਫਿਰ ਉਹਦੀ ਖੈਰ ਵੀ ਕੋਈ ਨਹੀਂ।
ਇਮ ਪੰਤੇ ਘੋੜਾ ਤਬ ਆਇਓ,
ਇਹਦਾ ਬਚਨ ਕਰ ਰਹੇ ਸਨ ਕਲਗੀਧਰ ਜੀ ਤੇ ਇਤਨੇ ਨੂੰ ਮਹਾਰਾਜ ਜੀ ਦਾ ਘੋੜਾ ਸ਼ਿੰਗਾਰ ਕੇ ਸਤਿਗੁਰੂ ਜੀ ਦਾ ਸੇਵਾਦਾਰ ਮਹਾਰਾਜ ਜੀ ਕੋਲ ਘੋੜਾ ਲੈ ਆਇਆ।
ਬਲੀ ਚਪਲ ਨਟ ਜਿਮ ਦਰਸਾਇਓ,
ਬੜਾ ਬਲੀ, ਬੜਾ ਚੰਚਲ, ਬੜਾ ਤੇਜ, ਨਟ ਵਾਂਗੂ ਬਾਜੀਆਂ ਪਾਉਂਦਾ ਘੋੜਾ ਮਹਾਰਾਜ ਗੁਰੂ ਕਲਗੀਧਰ ਜੀ ਦਾ ਆਇਆ ਹੈ।
ਖੜਗ ਨਿਖੰਗ ਬੰਦ ਕਰ ਸੰਗ,
ਕਲਗੀਧਰ ਪਾਤਸ਼ਾਹ ਨੇ ਗਾਤਰੇ ਤੇਗ ਧਾਰਨ ਕੀਤੀ ਹੈ, ਮੋਢਿਆਂ ਤੇ ਤੀਰ ਦਾ ਪੱਥਾ ਆਪਣੀ ਲੱਕ ਨਾਲ ਬੱਧਾ ਹੈ।
ਕਰ ਤਰ ਧਨ ਕੀ ਨਿਕਟ ਤੁਰੰਗ,
ਹੱਥ ਦੇ ਵਿੱਚ ਮਹਾਰਾਜ ਜੀ ਨੇ ਬੜਾ ਕਠੋਰ ਧਨਖ ਧਾਰਨ ਕੀਤਾ ਹੋਇਆ ਤੇ ਧਨਖ ਹੱਥ ਵਿੱਚ ਪਕੜ ਕੇ ਮੋਢੇ ਤੇ ਤੀਰਾਂ ਦਾ ਪੱਥਾ ਗਾਤਰੇ ਤੇਗ ਹੈ ਤੇ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਛੋਟੇ ਸ਼ਸਤਰ ਜਿਵੇਂ ਜਮਧਾਰ ਕਟਾਰ ਬਿਛੂਆ ਖੰਜਰ, ਉਹ ਸ਼ਸਤਰ ਵੀ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਸੋਭਨੀਕ ਨੇ। ਏਦਾਂ ਤਿਆਰ ਬਰ ਤਿਆਰ ਹੋ ਕੇ ਗੁਰੂ ਕਲਗੀਧਰ ਜੀ ਘੋੜੇ ਦੇ ਨੇੜੇ ਆਏ ਹਨ।
ਮਗਰ ਕਾਬਦੇ ਭੇ ਅਸਵਾਰ,
ਮਹਾਰਾਜ ਜੀ ਨੇ ਘੋੜੇ ਦੀ ਕਾਠੀ ਦੇ ਵਿੱਚ ਜਿਹੜੀ ਰਕਾਬ ਹੁੰਦੀ ਹੈ ਉਸ ਰਕਾਬ ਦੇ ਵਿੱਚ ਮਹਾਰਾਜ ਜੀ ਨੇ ਆਪਣਾ ਚਰਨ ਪਾਇਆ ਔਰ ਪਲਾਕੀ ਮਾਰ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਘੋੜੇ ਤੇ ਸਵਾਰ ਹੋਏ ਨੇ।
ਕਹਿ ਕਰ ਬਾਗ ਗਮਨੀ ਚਿਤਾਰ,
ਮਹਾਰਾਜ ਜੀ ਨੇ ਘੋੜੇ ਦੀ ਵਾਗ, ਘੋੜੇ ਦੀ ਲਗਾਮ ਆਪਣੇ ਹੱਥ ਵਿੱਚ ਪਕੜੀ ਹੈ ਔਰ ਵਾਗ ਘੋੜੇ ਦੀ ਆਪਣੇ ਹੱਥ ਵਿੱਚ ਪਕੜ ਕੇ ਮਹਾਰਾਜ ਜੀ ਨੇ ਚੱਲਣ ਦਾ ਫੁਰਨਾ ਕੀਤਾ ਹੈ।
ਲੱਖ ਪ੍ਰਭ ਰੁਖ ਤਬ ਦੁੰਦ ਪਾਜਾ,
ਮਹਾਰਾਜ ਜੀ ਨੇ ਜਦੋਂ ਚੱਲਣ ਦੀ ਇੱਛਾ ਧਾਰਨ ਕੀਤੀ ਤੋ ਸਤਿਗੁਰਾਂ ਦਾ ਰੁੱਖ ਵੇਖ ਕੇ ਚੱਲਣ ਦਾ ਨਗਾਰਚੀ ਨੇ ਨਗਾਰੇ ਤੇ ਦੋਹਰੀਆਂ ਚੋਭਾਂ ਲਾਈਆਂ ਹਨ। ਚਾਲੇ ਦਾ ਨਗਾਰਾ ਹੈ ਤੋ ਸਤਿਗੁਰਾਂ ਦਾ ਰੁੱਖ, ਕਿਉਂਕਿ ਸਤਿਗੁਰਾਂ ਦੀ ਚੜ੍ਹਾਈ ਹੋਣ ਲੱਗੇ, ਕਲਗੀਧਰ ਨੇ ਚੜ੍ਹਨਾ ਤੋ ਮਹਾਰਾਜ ਜੀ ਦੀ ਚੜ੍ਹਾਈ ਸਮੇਂ ਨਗਾਰਚੀ ਨੇ ਦੋਹਰੀਆਂ ਚੋਭਾਂ ਨਗਾਰੇ ਤੇ ਮਾਰੀਆਂ ਹਨ।
ਦੋਰੀ ਚੋਭ ਮਨੋ ਕਨ ਗਾਜਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕੇ ਜਦੋਂ ਨਗਾਰਾ ਵੱਜਿਆ, ਦੋਹਰੀ ਚੋਭ ਲੱਗੀ ਨਗਾਰੇ ਤੇ, ਇਸ ਤਰ੍ਹਾਂ ਵੱਜਿਆ ਮਾਨੋ ਗੁਰੂ ਖਾਲਸਾ ਜੀ ਜਿਵੇਂ ਕੋਈ ਬੱਦਲ ਗਰਜਦੇ ਹੋਣ, ਬੱਦਲਾਂ ਦੀ ਗੜਗੜਾਹਟ ਹੁੰਦੀ ਹੋਵੇ, ਏਦਾਂ ਮਹਾਰਾਜ ਜੀ ਦਾ ਨਗਾਰਾ ਵੱਜਿਆ ਹੈ।
ਚਲੇ ਅਨੰਦਪੁਰ ਤੇ ਤਬ ਬਾਹਰ,
ਸਤਿਗੁਰੂ ਜੀ ਦਾ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ, ਕਲਗੀਧਰ ਦੀ ਸਵਾਰੀ ਨਾਲ ਪਿੱਛੇ ਪਿੱਛੇ ਜਾ ਰਹੀ ਹੈ, ਨਿਸ਼ਾਨਚੀ ਜਾ ਰਹੇ ਨੇ, ਸੂਰਜਮੁਖੀ ਮਹਾਰਾਜ ਜੀ ਦੇ ਨਾਲ ਨਾਲ ਜਾ ਰਹੀ ਹੈ, ਨਕੀਬ ਅੱਗੇ ਅੱਗੇ ਮਹਾਰਾਜ ਜੀ ਦਾ ਸੁਜਸ ਕਰਦਾ ਜਾ ਰਿਹਾ, ਸਿਪਾਹੀ ਫੌਜਾਂ ਨਾਲ ਨਾਲ ਹਨ। ਇਸ ਤਰ੍ਹਾਂ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਬਾਹਰ ਨਿਕਲੇ ਨੇ।
ਕਰੈ ਬਿਲੋਕਨ ਨਰਗਨ ਜ਼ਹਰ,
ਜਿਤਨੇ ਨਗਰ ਨਿਵਾਸੀ ਨੇ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਨੂੰ ਜਾਂਦਿਆਂ ਨੂੰ ਪਾਤਸ਼ਾਹ ਨੂੰ ਵੇਖਦੇ ਨੇ, ਨਗਾਰਾ ਵੱਜਦਾ ਸੁਣਦੇ ਨੇ।
ਗਮਨੇ ਉੱਤਰ ਦਿਸ਼ਮੁਖ ਕਰਕੇ,
ਸ੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਉੱਤਰੀ ਪਾਸਾ ਹੈ, ਉੱਤਰੀ ਦਿਸ਼ਾ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਸ ਉੱਤਰੀ ਦਿਸ਼ਾ ਵਾਲੇ ਪਾਸੇ ਨੂੰ ਗਏ ਨੇ।
ਸੁੰਦਰ ਸ਼ਗਨ ਦੀਖ ਮੁਦ ਭਰਕੇ,
ਜਦੋਂ ਚੱਲੇ ਨੇ ਸਾਰੇ ਸ਼ੁਭ ਸ਼ਗਨ ਹੀ ਨਜ਼ਰ ਆਉਂਦੇ ਨੇ, ਜਿਨ੍ਹਾਂ ਨੂੰ ਵੇਖ ਕੇ ਮੁੱਧ ਤੇ ਖੁਸ਼ੀ ਸਿਪਾਹੀਆਂ ਅੰਦਰ ਪੈਦਾ ਹੋ ਰਹੀ ਹੈ।
ਚੜੀ ਬ੍ਰਿੰਦ ਸੈਨਾ ਚੱਲ ਪਾਛੇ,
ਮਹਾਰਾਜ ਜੀ ਦੀ ਫੌਜ ਸੀ, ਸਿਪਾਹੀ ਸਨ, ਸਭ ਤਿਆਰ ਬਰ ਤਿਆਰ ਹੋ ਕੇ ਨਾਲ ਨਾਲ ਪਿੱਛੇ ਪਿੱਛੇ ਚੜ ਪਏ ਨੇ।
ਭਾਵ ਉਤਸ਼ਾਹ ਸੁਪਟ ਮਨ ਆਛੇ,
ਸੂਰਮਿਆਂ ਦੇ ਮਨਾਂ ਵਿਚ ਬੜਾ ਉਤਸ਼ਾਹ ਹੈ, ਬੜਾ ਚਾਓ ਹੈ ਚੜਨ ਵੇਲੇ। ਨਗਾਰੇ ਦੀ ਆਵਾਜ਼ ਸਾਰਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ, ਨਾਲੇ ਸ਼ੁਭ ਸ਼ਗਨ ਨੇ ਚਾਰੇ ਪਾਸੇ। ਸ਼ੁਭ ਸ਼ਗਨ ਦਾ ਇੱਕ ਇਹ ਵੀ ਪ੍ਰਤੀਕ ਹੈ ਕਿ ਚੜਨ ਸਮੇਂ, ਚੜਾਈ ਸਮੇਂ ਮਨ ਵਿਚ ਉਤਸ਼ਾਹ ਹੈ, ਖੁਸ਼ੀ ਹੈ ਸਾਰੇ ਸੂਰਮਿਆਂ ਦੇ ਅੰਦਰ।
ਚੱਪਲ ਚਿੱਲਾ ਕੀ ਚਲਤ ਤੁਰੰਗ,
ਮਹਾਰਾਜ ਜੀ ਦੇ ਨਾਲ ਨਾਲ ਜਿੰਨੇ ਸੂਰਮੇ ਨੇ ਸਾਰਿਆਂ ਦੇ ਘੋੜੇ ਬੜੇ ਚੰਚਲ ਨੇ, ਬੜੇ ਚਲਾਕ ਤੇ ਬੜੀ ਤੇਜ਼ੀ ਨਾਲ ਚੱਲਣ ਵਾਲੇ, ਫੁਰਤੀ ਨਾਲ ਚੱਲਣ ਵਾਲੇ ਫੁਰਤੀਲੇ ਘੋੜੇ ਹਨ।
ਗਮਨੇ ਅੰਗ ਭਰੇ ਬਲ ਸੰਗ,
ਔਰ ਘੋੜਿਆਂ ਦੇ ਸਰੀਰ ਬਲ ਨਾਲ ਭਰੇ ਹੋਏ, ਜਾਨ ਤੇ ਤਾਕਤ ਨਾਲ ਭਰੇ ਹੋਏ ਨੇ, ਤੇ ਬਲ ਨਾਲ ਭਰੇ ਹੋਏ ਘੋੜੇ ਬੜੇ ਬਲਵਾਨ ਹੋ ਕੇ ਸੂਰਮਿਆਂ ਨੂੰ ਚੁੱਕ ਕੇ ਲਿਜਾ ਰਹੇ ਨੇ।
ਸਨੇ ਸਨੇ ਕਾਨਨ ਮੈਂ ਗਏ,
ਏਦਾਂ ਚਲਦਿਆਂ ਚਲਦਿਆਂ ਨਗਰ ਦੀ ਉੱਤਰੀ ਦਿਸ਼ਾ ਵੱਲ ਮਹਾਰਾਜ ਜੀ ਚਲਦਿਆਂ ਚਲਦਿਆਂ ਜਿਹੜਾ ਜੰਗਲ ਸੀ, ਗੂੜਾ ਜੰਗਲ ਹੈ, ਉਸ ਗਹਿਬਰਗਨ ਘੋਰ ਦੇ ਵਿਚ ਮਹਾਰਾਜ ਜੀ ਜੰਗਲ ਵਿਚ ਗਏ ਹਨ।
ਜਾਤ ਅਨੇਕ ਮ੍ਰਿਗ ਦੇਖਤ ਬਏ,
ਜੰਗਲ ਵਿਚ ਗਏ ਤੇ ਜਦੋਂ ਇਕਦਮ ਹਲਚਲ ਮਚਦੀ ਹੈ ਤੇ ਹਿਰਨ ਦੌੜਦੇ ਨੇ, ਤੋ ਜਿਤਨੇ ਜੰਗਲ ਦੇ ਹਿਰਨ ਸਨ ਉਹ ਦੌੜੇ ਨੇ ਮਹਾਰਾਜ ਜੀ ਦੇ ਨਾਲ, ਸਿਪਾਹੀਆਂ ਨੂੰ ਫੌਜਾਂ ਨੂੰ ਵੇਖ ਕੇ ਦੌੜੇ ਹਨ।
ਤੀਰਨ ਸਾਥ ਕਿਤਕ ਤੈ ਮਾਰੇ,
ਧਰ ਜੀ ਮਹਾਰਾਜ ਜੀ ਨੇ ਆਪਣੇ ਕਮਾਨ ਵਿਚੋਂ ਤੀਰ ਛੱਡ ਕੇ ਅਨੇਕਾਂ ਹਿਰਨਾਂ ਦਾ ਸ਼ਿਕਾਰ ਖੇਡਿਆ, ਅਨੇਕਾਂ ਤੀਰਾਂ ਨੂੰ, ਅਨੇਕਾਂ ਹਿਰਨਾਂ ਨੂੰ ਮਹਾਰਾਜ ਜੀ ਨੇ ਮਾਰਿਆ ਹੈ।
ਗੁਰ ਕਰ ਤੇ ਮਰ ਸੁਰਗ ਸਿਧਾਰੇ,
ਕਲਗੀਧਰ ਜੀ ਦੇ ਹੱਥੋਂ ਤੀਰ ਖਾ ਕੇ ਮਰਨ ਉਪਰੰਤੋ ਜਿੰਨੇ ਹਿਰਨ ਨੇ ਸਵਰਗਪੁਰੀ ਨੂੰ ਜਾ ਰਹੇ ਨੇ, ਕਿਉਂਕਿ ਕਲਗੀਧਰ ਦੇ ਹੱਥੋਂ ਉਹਨਾਂ ਦੀ ਮੌਤ ਆ ਰਹੀ ਹੈ। ਦਸਵੇਂ ਪਾਤਸ਼ਾਹ ਜੇ ਕਿਤੇ ਇਹਨਾਂ ਜੰਗਲੀ ਜਾਨਵਰਾਂ ਨੂੰ ਮਾਰ ਰਹੇ ਨੇ ਤੇ ਮਾਰ ਕੇ ਇਹਨਾਂ ਦਾ ਸੰਘਾਰ ਕਰ ਰਹੇ ਨੇ, ਤੋ ਕਲਗੀਧਰ ਜੀ ਇਹਨਾਂ ਨੂੰ ਨਾਲ ਨਾਲ ਮੁਕਤੀ ਪ੍ਰਦਾਨ ਵੀ ਕਰ ਰਹੇ ਨੇ। ਇਸੇ ਕਰਕੇ ਗੁਰਬਾਣੀ ਦਾ ਮਹਾਵਾਕ ਹੈ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਸਤਿਗੁਰਾਂ ਨੇ ਪਸ਼ੂਆਂ ਦਾ ਵੀ ਬਹੁਤ ਉਧਾਰ ਕੀਤਾ ਤੇ ਕਹਿੰਦੇ ਇਸ ਤਰ੍ਹਾਂ ਜਿੰਨੇ ਹਿਰਨ ਮਰਦੇ ਨੇ ਉਹ ਵੀ ਮਰਨ ਉਪਰੰਤ ਸਵਰਗ ਨੂੰ ਜਾ ਰਹੇ ਨੇ।
ਕਿਤਕ ਤੁਫੰਗਨ ਸੰਗ ਸਿਧਾਰੇ,
ਤਾਂ ਕਈ ਬੰਦੂਕਾਂ ਨਾਲ ਮਾਰੇ ਨੇ, ਗੋਲੀਆਂ ਦਾਗ ਕੇ ਮਾਰੇ ਹਨ।
ਖੋਜੈ ਸੁਪਟ ਧੁਆਏ ਅਗਾਰੇ,
ਸੂਰਮੇ ਦੌੜਾ ਕੇ ਘੋੜੇ ਅੱਗੇ ਅੱਗੇ ਜਾ ਕੇ ਹਿਰਨਾਂ ਦੀ ਭਾਲ ਕਰਦੇ ਹਨ।
ਅਨੇਕ ਚੰਖਾਰ ਸਸੇ ਤੈ ਗੇਰੇ,
ਅਨੇਕਾਂ ਚੰਖਾਰ ਮਾਰੇ ਨੇ, ਸਹੇ ਖਰਗੋਸ਼ ਆਦਿਕ ਜਿਹੜੇ ਹਨ ਉਹ ਨਿਕਲਦੇ ਨੇ, ਉਹਨਾਂ ਨੂੰ ਮਾਰਿਆ ਹੈ।
ਬਾਬਰ ਸਹਿਤ ਬਾਦ ਕਰ ਕੁਹਰੇ,
ਬਾਬਰ ਨਾਮ ਹੈ ਜਾਲ ਦਾ, ਤੇ ਜਾਲ ਪਾ ਕੇ ਵੀ, ਜਾਲਾਂ ਜਾਂ ਫਾਹੀਆਂ ਪਾ ਕੇ ਵੀ ਕਈ ਜਾਨਵਰਾਂ ਨੂੰ ਘੇਰ ਘੇਰ ਕੇ ਪਕੜਿਆ, ਜਾਲਾਂ ਵਿਚ ਜਿਉਂਦਿਆਂ ਪਕੜਿਆ ਹੈ।
ਬਿਲਾਸ ਬਨ ਮੈਂ ਵਧ ਕਰਤੀ,
ਗੁਰੂ ਕਲਗੀਧਰ ਜੀ ਅਨੇਕ ਪ੍ਰਕਾਰ ਦੇ ਬਿਲਾਸ, ਅਨੇਕਾਂ ਪ੍ਰਕਾਰ ਦੇ ਕੌਤਕ ਜੰਗਲ ਵਿਚ ਕਰ ਰਹੇ ਨੇ।
ਜਾਤ ਬ੍ਰਿਚਨ ਕੋ ਪੁੰਜ ਨਿਹਰਤੀ,
ਅਨੇਕਾਂ ਜਾਤੀਆਂ ਦੇ ਦਰਖਤ ਨੇ ਜੰਗਲ ਵਿਚ, ਉਹਨਾਂ ਦਰਖਤਾਂ ਨੂੰ ਵੇਖਦੇ ਜਾ ਰਹੇ ਨੇ ਕਲਗੀਧਰ ਜੀ।
ਸਨੇ ਸਨੇ ਪਹੁੰਚੇ ਤੈ ਜਾਏ,
ਹੌਲੇ ਹੌਲੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਮਹਾਰਾਜ ਜੀ ਉੱਥੇ ਆ ਪਹੁੰਚੇ ਹਨ।
ਕਿਤਕ ਦੂਰ ਰਹਿ ਗਏ ਗਿਰ ਰਾਏ,
ਪਹਾੜੀ ਰਾਜਾ ਭੀਮ ਚੰਦ ਕੁਝ ਦੂਰੀ ਤੇ ਹੀ ਰਹਿ ਗਿਆ ਸੀ। ਕਲਗੀਧਰ ਚਲਦਿਆਂ ਚਲਦਿਆਂ ਨਗਾਰੇ ਸਮੇਤ, ਸਿਪਾਹੀਆਂ ਸਮੇਤ ਉੱਥੇ ਆ ਪਹੁੰਚੇ ਨੇ ਜੰਗਲ ਦੇ ਵਿਚੋਂ ਸ਼ਿਕਾਰ ਖੇਡਦਿਆਂ ਖੇਡਦਿਆਂ, ਜਿੱਥੋਂ ਬਸ ਕੁਝ ਦੂਰੀ ਤੇ ਹੀ ਪਹਾੜੀ ਰਾਜੇ ਭੀਮ ਚੰਦ ਦਾ ਮਹਿਲ ਹੈ। ਕਿਉਂਕਿ ਕਲਗੀਧਰ ਜੀ ਨੇ ਕਹਿ ਦਿੱਤਾ ਸੀ, ਮਾਤਾ ਜਿਸ ਭੀਮ ਚੰਦ ਦਾ ਹਊਆ ਬਣਾ ਕੇ ਤੁਸੀਂ ਸਾਨੂੰ ਡਰਾਉਂਦੇ ਹੋ ਨਾ, ਸਭ ਤੋਂ ਪਹਿਲਾਂ ਨਗਾਰੇ ਦੀ ਆਵਾਜ਼ ਉਸੇ ਦੇ ਕੰਨਾਂ ਚ ਪਏਗੀ, ਉਹਨੂੰ ਹੀ ਸੁਣਾਵਾਂਗੇ, ਫਿਰ ਪਤਾ ਲੱਗੇਗਾ ਨਗਾਰੇ ਦੀ ਆਵਾਜ਼ ਸੁਣ ਕੇ ਅੱਗੋਂ ਕਿਵੇਂ ਪੇਸ਼ ਆਉਂਦਾ, ਤੇ ਜਿਵੇਂ ਪੇਸ਼ ਆਏਗਾ ਉਸੇ ਤਰ੍ਹਾਂ ਅਸੀਂ ਅੱਗੋਂ ਪੇਸ਼ ਆਵਾਂਗੇ। ਫੌਜ ਲਿਆਏਗਾ ਤੇ ਫੌਜ ਦਾ ਮੁਕਾਬਲਾ ਕਰਾਂਗੇ, ਸ਼ਰਨ ਆਵੇਗਾ ਤੇ ਮਿੱਤਰ ਬਣਾਵਾਂਗੇ। ਏਦਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਪਹਿਲਾਂ ਹੀ ਕਹਿ ਦਿੱਤੇ ਸਨ, ਤੋ ਪਹਿਲੇ ਦਿਨ ਹੀ ਨਗਾਰਾ ਵਜਾਉਂਦਿਆਂ ਵਜਾਉਂਦਿਆਂ ਸ਼ਿਕਾਰ ਖੇਡਦਿਆਂ ਖੇਡਦਿਆਂ ਜਿੱਥੇ ਰਾਜੇ ਭੀਮ ਚੰਦ ਦਾ ਮਹਿਲ ਸੀ ਬਿਲਕੁਲ ਉਹਦੇ ਨੇੜੇ ਮਹਾਰਾਜ ਜੀ ਆ ਪਹੁੰਚੇ ਨੇ
ਧੁੰਦ ਪਨਾਮ ਗੁਰੂ ਤਲ ਰਾਖਾ
ਉੱਤੇ ਜਦੋਂ ਪਹੁੰਚ ਗਏ ਨਾ ਤੇ ਗੁਰੂ ਕਲਗੀਧਰ ਜੀ ਨੇ ਨਗਾਰੇ ਦਾ ਨਾਮ ਰੱਖਿਆ ਨਗਾਰੇ ਦਾ ਨਾਮਕਰਨ ਕੀਤਾ ਹੈ
ਸਭ ਕੇ ਸੁਣਦਿਆਂ ਉੱਚੇ ਭਾਖਾ
ਜਿੰਨੀ ਫੌਜ ਸੀ ਸਾਰਿਆਂ ਦੇ ਸੁਣਦਿਆਂ ਸਭ ਨੂੰ ਸੁਣਾ ਕੇ ਗੁਰੂ ਕਲਗੀਧਰ ਜੀ ਨੇ ਨਗਾਰੇ ਦਾ ਨਾਮ ਰੱਖਿਆ ਤੇ ਬੋਲੇ
ਗੁਰ ਕਰ ਕੋ ਰਣਜੀਤ ਨਗਾਰਾ ਦੋਰੀ ਚੋਬ ਦਿਓ ਬਲਦਾਰਾ
ਮਹਾਰਾਜ ਜੀ ਨੇ ਬਚਨ ਕੀਤਾ ਨਗਾਰਚੀ ਵੱਲ ਵੇਖ ਕੇ ਕਹਿੰਦੇ ਨਗਾਰਚੀ ਜੀ ਇਹ ਜਿਹੜਾ ਗੁਰੂ ਘਰ ਦਾ ਨਗਾਰਾ ਹੈ ਇਹ ਰਣਜੀਤ ਨਗਾਰਾ ਹੈ ਜਿਸ ਰਣ ਦੇ ਵਿੱਚ ਵੱਜੇਗਾ ਉੱਥੇ ਜਿੱਤ ਗੁਰੂ ਖਾਲਸੇ ਦੀ ਹੋਵੇਗੀ ਰਣ ਨੂੰ ਜਿੱਤਣ ਵਾਲਾ ਜੰਗ ਨੂੰ ਜਿੱਤਣ ਵਾਲਾ ਨਗਾਰਾ ਇਹਦੇ ਤੇ ਹੁਣ ਬਲ ਦੇ ਨਾਲ ਦੋਹਰੀਆਂ ਚੋਭਾਂ ਲਾਓ ਤਾਂ ਜੋ ਇਹ ਆਵਾਜ਼ ਪਹਾੜੀ ਰਾਜਿਆਂ ਦੇ ਕੰਨਾਂ ਤੱਕ ਵੀ ਪਹੁੰਚ ਜਾਏ ਉਹਨਾਂ ਦੇ ਕੰਨਾਂ ਤਾਈਂ ਵੀ ਆਵਾਜ਼ ਪਹੁੰਚ ਜਾਏ
ਸੁਣੇ ਦੂਰ ਲੱਗਦਾ ਹਰ ਹੋਵੇ
ਨਗਾਰੇ ਤੇ ਬਲ ਦੇ ਨਾਲ ਦੋਹਰੀਆਂ ਚੋਭਾਂ ਲਾਓ ਤਾਂ ਜੋ ਇਹਦੀ ਆਵਾਜ਼ ਦੂਰ ਤੱਕ ਸੁਣੀ ਜਾਵੇ ਔਰ ਸਾਰੇ ਪਾਸੇ ਦੀ ਆਵਾਜ਼ ਜ਼ਾਹਰ ਹੋ ਜਾਏ ਪ੍ਰਗਟ ਹੋ ਜਾਏ
ਦੇਸ਼ ਨਿਕਟ ਕੇ ਲੱਖ ਲੱਖ ਜਿਉਵੇ
ਨੇੜੇ ਦੇ ਜਿੰਨੇ ਦੇਸ਼ ਨੇ ਪਹਾੜੀ ਰਾਜਿਆਂ ਦੇ ਉਹਨਾਂ ਤੱਕ ਹੀ ਆਵਾਜ਼ ਜਾਣੀ ਚਾਹੀਦੀ ਹੈ ਜਦੋਂ ਇਹ ਰਣਜੀਤ ਨਗਾਰਾ ਵੱਜੇ 22 ਧਾਰ ਦੀਆਂ ਰਿਆਸਤਾਂ ਦੇ ਪਹਾੜ ਇੱਕ ਵਾਰੀ ਕੰਬ ਜਾਣੇ ਚਾਹੀਦੇ ਹਨ
ਸੁਣ ਨਗਾਰਚੀ ਗੁਰ ਬਚ ਜਵੈ ਬਲ ਤੇ ਕਰਿਓ ਬਜਾਵਨ ਤਬੈ
ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਮਹਾਰਾਜ ਜੀ ਦੀ ਆਗਿਆ ਨਗਾਰਚੀ ਨੇ ਸੁਣੀ ਗੁਰੂ ਸਾਹਿਬ ਦੇ ਬਚਨ ਸੁਣੇ ਤੇ ਸੁਣਦਿਆਂ ਸਾਰ ਬੜੇ ਬਲ ਦੇ ਨਾਲ ਜਿੰਨਾ ਉਹਦੀਆਂ ਬਾਹਾਂ ਵਿੱਚ ਬਲ ਸੀ ਜ਼ੋਰ ਸੀ ਉਹਨੇ ਬਲ ਦੇ ਨਾਲ ਨਗਾਰੇ ਤੇ ਦੋਹਰੀਆਂ ਚੋਭਾਂ ਮਾਰੀਆਂ ਹਨ
ਦੋਰੀ ਚੋਭ ਪਰੀ ਧੁਨ ਐਸੇ
ਦੋਹਰੀਆਂ ਚੋਭਾਂ ਨਗਾਰੇ ਤੇ ਵੱਜੀਆਂ ਤੇ ਜਦੋਂ ਨਗਾਰੇ ਤੇ ਚੋਭ ਵੱਜੀ ਤੇ ਇੰਨੀ ਆਵਾਜ਼ ਉਸ ਨਗਾਰੇ ਵਿੱਚੋਂ ਨਿਕਲੀ ਗੂੰਜੀ
ਸਾਗਰ ਸ਼ਬਦ ਦੂਰ ਹੈ ਜੈਸੇ
ਖਾਲਸਾ ਜੀ ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਹੋਵੇ ਨਾ ਸਮੁੰਦਰੀ ਤੇ ਜਹਾਜ਼ ਦੇ ਵਿੱਚ ਜਿਹੜੀ ਆਵਾਜ਼ ਮਾਰੋ ਤੇ ਦੂਰ ਤੱਕ ਸੁਣੀ ਜਾਂਦੀ ਸਮੁੰਦਰ ਵਿੱਚ ਕਿਉਂਕਿ ਸ਼ਾਂਤੀ ਹੁੰਦੀ ਹੈ ਤੇ ਦੂਰ ਤੱਕ ਉਹ ਆਵਾਜ਼ ਸੁਣੀ ਜਾਂਦੀ ਹੈ ਇਸੇ ਤਰ੍ਹਾਂ ਨਗਾਰੇ ਦੀ ਆਵਾਜ਼ ਦੂਰ ਤੱਕ ਸੁਣੀ ਗਈ ਹੈ
ਸੁਪਤ ਸੈਲ ਧਾਰਾ ਥਰ ਹਰੇ
ਕਹਿੰਦੇ ਜਿਹੜੀ ਸਪਤ ਸੈਲ ਸੀ ਨਾ ਸੱਤ ਪਹਾੜਾਂ ਦੀ ਧਾਰਾ ਸੀ ਉਹ ਇੱਕ ਵਾਰੀ ਥਰ ਹਰ ਕੰਬ ਗਈ ਮਹਾਰਾਜ ਜੀ ਦੇ ਨਗਾਰੇ ਦੀ ਆਵਾਜ਼ ਸੁਣ ਕੇ
ਉਚਕ ਸਭ ਕੇ ਸ਼ਰੁੱਤ ਧੁਨ ਪਰੇ
ਅਚਲ ਚੇਤ ਅਚਾਨਕ ਜਿਹੜੇ ਪਹਾੜਾਂ ਵਿੱਚ ਲੋਕ ਵਿਚਰ ਰਹੇ ਸੀ ਰਿਆਸਤਾਂ ਵਿੱਚ ਨਗਰਾਂ ਵਿੱਚ ਵਿਚਰ ਰਹੇ ਸੀ ਉਹਨਾਂ ਦੇ ਕੰਨਾਂ ਵਿੱਚ ਅਚਾਨਕ ਹੀ ਆਵਾਜ਼ ਪਈ ਹੈ
ਜੌਂਦਿਸ਼ ਗਰਜੈ ਤਬੈ ਪਹਾੜਾ
ਪਹਾੜ ਵੀ ਚਾਰੇ ਪਾਸਿਓਂ ਗੱਜਦੇ ਨੇ ਜਦੋਂ ਨਗਾਰਾ ਵੱਜਿਆ ਤੇ ਪਹਾੜਾਂ ਦੇ ਵਿੱਚ ਵੀ ਆਵਾਜ਼ ਗੂੰਜਦੀ ਹੈ ਚਾਰੇ ਪਾਸਿਓਂ ਪਹਾੜ ਵੀ ਮਾਨੋ ਗਰਜ ਉੱਠੇ ਹਨ
ਨਾਦਤ ਬ੍ਰਿੰਦ ਕੁੰਦਰਾ ਭਾਰਾ
ਜਿਹੜੀਆਂ ਪਹਾੜਾਂ ਦੀਆਂ ਕੰਦਰਾਂ ਨੇ ਡੂੰਘੀਆਂ ਗੁਫਾਵਾਂ ਨੇ ਉਹ ਵੀ ਗੂੰਜ ਉੱਠੀਆਂ ਨੇ ਉਹਨਾਂ ਵਿੱਚ ਵੀ ਆਵਾਜ਼ ਉੱਠੀ ਹੈ
ਬਨ ਮੈਂ ਸ਼ਬਦ ਪਸਰ ਵੱਢ ਗਏ
ਸਾਰੇ ਜੰਗਲ ਦੇ ਵਿੱਚ ਨਗਾਰੇ ਦੀ ਆਵਾਜ਼ ਪਸਰ ਗਈ ਹੈ ਨਗਾਰੇ ਦੀ ਆਵਾਜ਼ ਸਾਰੇ ਜੰਗਲ ਵਿੱਚ ਦੂਰ ਤੱਕ ਪਸਰੀ ਹੈ
ਸੁਣਤੀ ਅਚੰਬਾ ਸਭ ਕੋ ਭਇਓ
ਜਿਹੜਾ ਵੀ ਸੁਣਦਾ ਸੁਣ ਕੇ ਹੈਰਾਨ ਹੁੰਦਾ ਕਿਉਂਕਿ ਐਸਾ ਨਗਾਰਾ ਕਦੇ ਸੁਣਿਆ ਹੀ ਨਹੀਂ ਹੈ ਐਸੇ ਨਗਾਰੇ ਦੀ ਆਵਾਜ਼ ਕਦੇ ਪਹਿਲਾਂ ਸੁਣੀ ਨਹੀਂ ਸੀ ਕਿਸੇ ਨੇ ਸਾਰੇ ਸੁਣ ਕੇ ਅਚੰਬਾ ਹੈਰਾਨ ਹੋਏ ਹਨ
ਸਤਿਗੁਰ ਸ਼ਕਤ ਭਈ ਤਬ ਐਸੇ ਧੁਨ ਧੁੰਦ ਤੇ ਅਚਰਜ ਜੈਸੇ
ਕਲਗੀਧਰ ਜੀ ਦੀ ਜਿਤਨੀ ਸ਼ਕਤੀ ਸੀ ਮਾਨੋ ਨਗਾਰੇ ਦੇ ਰੂਪ ਦੀ ਆਵਾਜ਼ ਵਿੱਚ ਨਗਾਰੇ ਦੀ ਆਵਾਜ਼ ਦੇ ਵਿੱਚੋਂ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਨਗਾਰੇ ਵਿੱਚੋਂ ਮਹਾਰਾਜ ਜੀ ਦੀ ਸ਼ਕਤੀ ਦੀ ਆਵਾਜ਼ ਨਿਕਲੀ ਹੈ ਉਹ ਇਤਨੀ ਜ਼ਿਆਦਾ ਧੁਨ ਹੋਈ ਧੁੰਦਬ ਦੀ ਆਵਾਜ਼ ਹੋਈ ਕਿ ਜਿਸ ਨਾਲ ਹੈਰਾਨੀ ਵਰਤ ਗਈ ਸਾਰੇ ਪਾਸੇ
ਭੀਮ ਚੰਦ ਨੇ ਸਭਾ ਲਗਾਏ
ਰਾਜਾ ਭੀਮ ਚੰਦ ਆਪਣੇ ਮਹਿਲ ਵਿੱਚ ਬੈਠਾ ਆਪਣੇ ਦੀਵਾਨ ਚ ਸਭਾ ਲਾ ਕੇ ਬੈਠਾ ਸੀ
ਤਿਸਕੇ ਕੰਨ ਪਰੀ ਧੁਨ ਜਾਏ
ਆਵਾਜ਼ ਕੇਵਲ ਪਹਾੜਾਂ ਦੀਆਂ ਧਰਾਵਾਂ ਤੱਕ ਸੀਮਤ ਨਹੀਂ ਰਹੀ ਰਾਜੇ ਭੀਮ ਚੰਦ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੀ ਚੀਰ ਕੇ ਜਿੱਥੇ ਭੀਮ ਚੰਦ ਦਾ ਦਰਬਾਰ ਲੱਗਾ ਹੋਇਆ ਸੀ, ਸਭਾ ਲੱਗੀ ਹੋਈ ਸੀ, ਉੱਥੇ ਤੱਕ ਪਹੁੰਚੀ। ਉਹ ਆਵਾਜ਼ ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਪਈ ਹੈ,
ਦਿਲ ਕਿਉ ਰਿਦਾ ਬਾਤ ਸਭ ਛੋਰੇ।
ਨਗਾਰੇ ਦੀ ਆਵਾਜ਼ ਸੁਣ ਕੇ ਨਾ ਇੱਕਦਮ ਹਿਰਦਾ ਦਹਿਲ ਗਿਆ ਭੀਮ ਚੰਦ ਦਾ, ਜਿੰਨੀ ਉਹਦੀ ਸਭਾ ਬੈਠੀ ਸੀ ਸਾਰਿਆਂ ਦੇ ਹਿਰਦੇ ਇੱਕਦਮ ਦਹਿਲ ਗਏ, ਡਰ ਗਏ ਇੱਕਦਮ ਅਚਨ ਚੇਤ ਆਵਾਜ਼ ਸੁਣ ਕੇ, ਤੇ ਜਿਹੜੀ ਗੱਲ ਕਰ ਰਹੇ ਸਨ ਉਹ ਵਿੱਚੇ ਛੱਡ ਦਿੱਤੀ।
ਲੱਗਿਓ ਸੁਣਨ ਸ਼ੁੱਧ ਕਰ ਤਿਸ ਓਰੇ,
ਧਿਆਨ ਨਾਲ ਉਸ ਆਵਾਜ਼ ਨੂੰ ਸੁਣਨ ਲੱਗਾ ਕਿ ਆਵਾਜ਼ ਕਿੱਧਰੋਂ ਆ ਰਹੀ ਹੈ, ਕਿਸ ਪਾਸਿਓਂ ਆ ਰਹੀ ਹੈ।
ਦੋਰੀ ਚੋਬ ਪਰੀ ਜਬ ਗਾਡੇ,
ਦੋਰੀਆਂ ਚੋਬਾਂ ਬੜੇ ਜ਼ੋਰ ਨਾਲ ਨਗਾਰਚੀ ਨੇ ਮਾਰੀਆਂ ਨਗਾਰੇ ਤੇ।
ਸੁਣ ਸੁਣ ਸਭ ਮਨ ਸ਼ੰਕਾ ਵਾਡੇ,
ਸੁਣ ਸੁਣ ਕੇ ਸਾਰਿਆਂ ਦੇ ਮਨ ਵਿੱਚ ਸ਼ੰਕਾ ਵੱਧਦਾ, ਇਹ ਨਗਾਰੇ ਦੀ ਆਵਾਜ਼ ਕਿੱਥੋਂ ਆ ਰਹੀ, ਕੋਈ ਫੌਜ ਚੜਾਈ ਕਰਕੇ ਤਾਂ ਨਹੀਂ ਆ ਗਈ, ਕੋਈ ਦੁਸ਼ਮਣ ਰਾਜਾ ਤਾਂ ਨਹੀਂ ਚੜਾਈ ਕਰਕੇ ਆ ਗਿਆ। ਇਸ ਤਰ੍ਹਾਂ ਰਾਜਾ ਭੀਮ ਚੰਦ ਸੁਣ ਸੁਣ ਕੇ ਹੈਰਾਨ ਹੋ ਰਿਹਾ, ਇਹਨਾਂ ਦੇ ਮਨ ਚ ਸ਼ੰਕਾ ਵੱਧ ਰਿਹਾ ਨਗਾਰੇ ਦੀ ਆਵਾਜ਼ ਸੁਣ ਕੇ।
ਮੈਂ ਪਾਲਕ ਡਿਗ ਸੱਚੇ ਬਨਿਹਾਰਾ,
ਭੀਮ ਚੰਦ ਨੇ ਆਪਣੇ ਨੇੜੇ ਵਜ਼ੀਰਾਂ ਨੂੰ ਵੇਖਿਆ,
ਹਿਤ ਬੂਜਨ ਕੇ ਤਬੈ ਉਚਾਰਾ,
ਉਹਨਾਂ ਵਜ਼ੀਰਾਂ ਨੂੰ ਪੁੱਛਣ ਵਾਸਤੇ ਬੋਲਿਆ। ਭੀਮ ਚੰਦ ਕਹਿਣ ਲੱਗਾ,
ਧੁਨ ਗੰਭੀਰ ਦਮਾ ਮੈਂ ਉਠੈ, ਕਿਸ ਕੋ ਇਹ ਸਾਜਿਤ ਅਬ ਕਠੈ, ਬਾਜਿਤ ਅਬ ਕਠੈ।
ਕਹਿਣ ਲੱਗਾ ਜੀ ਇਹ ਨਗਾਰੇ ਦੀ ਬੜੀ ਡੂੰਗੀ ਗੰਭੀਰ ਆਵਾਜ਼ ਉੱਠ ਕੇ ਆ ਰਹੀ ਇੱਥੇ ਤੱਕ, ਇਹ ਨਗਾਰਾ ਕਿਸ ਦਾ ਵੱਜ ਰਿਹਾ, ਮੇਰਾ ਰਾਜ ਹੈ, ਮੇਰਾ ਦੇਸ਼ ਹੈ, ਮੇਰੀ ਰਿਆਸਤ ਹੈ, ਇਹ ਨਗਾਰਾ ਕਿਸ ਦਾ ਵੱਜ ਰਿਹਾ, ਕਿਹਦੇ ਨਗਾਰੇ ਦੀ ਆਵਾਜ਼ ਇੱਥੇ ਤੱਕ ਪਹੁੰਚ ਰਹੀ ਹੈ।
ਕਿਸੀ ਗਰੇਸ਼ਰ ਕੋ ਅਸਨਾਏ,
ਇਹੋ ਜਿਹਾ ਨਗਾਰਾ ਕਿਸੇ ਪਹਾੜੀ ਰਾਜੇ ਦਾ ਤਾਂ ਹੈ ਨੀ, ਕਿਉਂਕਿ ਪਹਾੜੀ ਰਾਜਿਆਂ ਦੇ ਨਗਾਰੇ ਮੈਂ ਸੁਣੇ ਹੋਏ ਨੇ, ਇਸ ਤਰ੍ਹਾਂ ਦੇ ਨਗਾਰੇ ਦੀ ਆਵਾਜ਼ ਕਿਸੇ ਪਹਾੜੀ ਰਾਜੇ ਦੇ ਨਗਾਰੇ ਦੀ ਨਹੀਂ ਹੈ।
ਨਾਦਤ ਨਵੋਂ ਲਖੋ ਮਨ ਮਾਏ,
ਆਵਾਜ਼ ਨਵੀਨ ਹੈ, ਨਵੀਂ ਹੈ, ਲੱਗਦਾ ਕਿਸੇ ਨੇ ਨਵਾਂ ਨਗਾਰਾ ਬਣਾਇਆ ਤੇ ਉਹਦੀ ਨਵੀਂ ਆਵਾਜ਼ ਇੱਥੇ ਤੱਕ ਪਹੁੰਚ ਕੇ ਆ ਰਹੀ ਹੈ, ਤੇ ਨਵੀਂ ਆਵਾਜ਼ ਅਜੀਬ ਹੀ ਆਵਾਜ਼ ਹੈ।
ਹਿਮਤੁਨ ਸੁਣੀ ਨਾਨ ਨਗਾਰੇ,
ਇਹਨੀ ਆਵਾਜ਼ ਕਿਸੇ ਨਗਾਰੇ ਦੀ, ਆਮ ਜਿਹੜੇ ਨਗਾਰੇ ਵੱਜਦੇ ਅਸੀਂ ਬੜੇ ਸੁਣੇ ਨੇ, ਪਰ ਇੰਨੀ ਆਵਾਜ਼ ਕਿਸੇ ਨਗਾਰੇ ਦੀ ਨਹੀਂ ਸੁਣੀ ਜਿਹੜੀ ਇਹ ਧੁਨ, ਜਿਹੜੀ ਇਹ ਆਵਾਜ਼ ਇੱਥੇ ਤੱਕ ਪਹੁੰਚ ਰਹੀ ਹੈ।
ਵੱਜ ਤੋਂ ਦੂਰ ਜਨ ਨਿਕਟ ਵਿਚਾਰੇ,
ਹਾਲਾਂਕਿ ਵੱਜ ਤਾਂ ਦੂਰ ਰਿਹਾ ਇਹ ਨਗਾਰਾ, ਪਰ ਜਾਪਦਾ ਏਦਾਂ ਵੀ ਜਿਵੇਂ ਐਨ ਮਹਿਲ ਦੇ ਦਰਵਾਜੇ ਦੇ ਕੋਲ ਵੱਜ ਰਿਹਾ, ਵੱਜ ਬਹੁਤ ਦੂਰ ਰਿਹਾ, ਪਰ ਇਹਦੀ ਆਵਾਜ਼ ਏਦਾਂ ਜਾਪਦਾ ਵੀ ਬਿਲਕੁਲ ਨੇੜੇ ਆ ਰਹੀ ਹੈ, ਕਿਤੇ ਮਹਿਲ ਦੇ ਨੇੜੇ ਹੈ।
ਸੁਣ ਅਮਾਤ ਤਵ ਸਰਵ ਵਿਰਤਾਂਤ,
ਸੁਣ ਕੇ ਸਾਰੇ ਉਸ ਵੇਲੇ ਹੈਰਾਨ ਹੋ ਰਹੇ ਨੇ।
ਪੰਥ ਪਯੋ ਸਭ ਮੈਂ ਬਖਿਆਤ,
ਜਿਹੜਾ ਵਜ਼ੀਰ ਸੀ ਉਹ ਗੁਰੂ ਘਰ ਬਾਰੇ ਕੁਝ ਜਾਣਦਾ ਸੀ, ਉਹ ਬੋਲਿਆ ਕਹਿਣ ਲੱਗਾ,
ਮਹਾਰਾਜ ਮੈਂ ਸੁਣੀ ਸੁਗਾਥਾ, ਕਰੋ ਉਚਾਰਨ ਰਾਵਰ ਸਾਥਾ।
ਵਜ਼ੀਰ ਬੋਲਿਆ ਕਹਿਣ ਲੱਗਾ, ਰਾਜਨ ਮੈਂ ਸੁਣਿਆ ਹੈ ਜਿਵੇਂ ਜਿਸ ਤਰ੍ਹਾਂ ਦੀ ਗਾਥਾ ਮੇਰੇ ਤੱਕ ਪਹੁੰਚੀ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਕੋਲ ਸਭ ਕੁਝ ਦੱਸਦਾ ਹਾਂ, ਸੁਣਾਉਂਦਾ ਹਾਂ।
ਸ਼੍ਰੀ ਨਾਨਕ ਗੁਰ ਜਬ ਬਿਦਤੇ, ਜਿਨ ਕੋ ਜਸ ਸੁਨਾਵਤ ਜਿਤ ਕਿਤੇ।
ਕਹਿਣ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਜੋ ਜਗਤ ਵਿੱਚ ਵਿਦਤ ਹਨ, ਪ੍ਰਗਟ ਹਨ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਵਿੱਚ, ਸਾਰੇ ਸੰਸਾਰ ਵਿੱਚ ਵਿਦਤ ਹੈ।
ਸੋ ਗਾਦੀ ਫਿਰ ਵੀ ਬਿਦਨੀ ਕੇ ਬੈਠਿਓ ਸ਼੍ਰੀ ਸੋਢੀ ਕੁਲ ਟੀਕਾ।
ਉਹ ਗੱਦੀ ਇਸ ਵੇਲੇ ਚੱਲ ਰਹੀ ਹੈ ਬੜੇ ਭਲੇ ਪ੍ਰਕਾਰ ਨਾਲ, ਬੜੇ ਭਲੇ ਢੰਗ ਨਾਲ, ਤੇ ਉਸ ਗੱਦੀ ਦੇ ਉੱਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਉਸ ਗੱਦੀ ਦੇ ਉੱਤੇ ਇਸ ਵੇਲੇ ਸੋਢੀਆਂ ਦੀ ਕੁੱਲ ਦੇ ਟੀਕੇ, ਸੋਢੀ ਕੁੱਲ ਟੀਕਾ ਬੈਠੇ ਹਨ।
ਸ਼੍ਰੀ ਹਰ ਗੋਬਿੰਦ ਜੋਧਾ ਬਲੇ, ਲਗਿਓ ਸ਼ਾਸੋਂ ਜੈ ਕਰ ਭਲੇ।
ਉਸੇ ਸੋਢੀਆਂ ਦੀ ਕੁੱਲ ਚੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੋਏ ਨੇ ਛੇਵੇਂ ਗੁਰੂ। ਉਹ ਬੜੇ ਬਲਵਾਨ ਸਨ, ਯੋਧੇ ਸਨ, ਔਰ ਉਹਨਾਂ ਨੇ ਬਾਦਸ਼ਾਹ ਦੇ ਨਾਲ ਟੱਕਰ ਲਈ, ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਦੇ ਜੰਗ ਹੋਏ, ਯੁੱਧ ਹੋਏ।
ਕੇਤਕ ਸੂਬੇ ਸੈਨ ਸਮੇਤ,
ਕਈ ਸੂਬੇ ਸੈਨਾ ਦੇ ਸਮੇਤ, ਫੌਜਾਂ ਦੇ ਸਮੇਤ ਉਹਨਾਂ ਤੇ ਚੜ ਕੇ ਆਏ।
ਸ਼ਸਤਰ ਸਾਥ ਰੱਖੇ ਰਲ ਖੇਤ,
ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿਚ ਉਹਨਾਂ ਸੂਬਿਆਂ ਤੇ ਜਿੱਤ ਪ੍ਰਾਪਤ ਕੀਤੀ ਤੇ ਬੜੇ ਬੜੇ ਨਵਾਬਾਂ ਨੂੰ ਉਹਨਾਂ ਨੇ ਆਪਣੀ ਫੌਜ ਵਿਚ ਭਰਤੀ ਕਰ ਲਿਆ।
ਵੀਰ ਬਹਾਦਰ ਬਿਦ ਤਿਉ ਘਨੋ,
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਵੀਰ ਸਨ, ਬੜੇ ਯੋਧੇ ਸਨ, ਬੜੇ ਬਹਾਦਰ ਸਨ। ਉਹਨਾਂ ਦੇ ਵੀਰ ਅਸੀਂ ਬਹਾਦਰੀ ਦੇ ਚਰਚੇ ਹਰ ਪਾਸੇ ਹਰ ਜਗ੍ਹਾ ਤੇ ਪਸਰੇ ਹੋਏ ਨੇ।
ਕਦ ਦੀਰਗ ਦਾਪੁਰ ਤਨ ਮਨੋ,
ਤੇ ਉਹਨਾਂ ਦੇ ਸਰੀਰ ਦੀ ਕੱਦ ਕਾਠੀ ਵੀ ਹੇ ਰਾਜਾ ਭੀਮ ਚੰਦ ਇੰਨੀ ਉੱਚੀ ਸੀ ਕਿ ਜਿਵੇਂ ਦੁਆਪਰ ਯੁੱਗ ਦੇ ਬੰਦੇ ਬੜੇ ਉੱਚੇ ਉੱਚੇ ਲੰਮੇ ਬਲਵਾਨ ਸਨ, ਉਹਨਾਂ ਵਾਂਗਰ ਉਹਨਾਂ ਦਾ ਸਰੀਰ ਸੀ। 7.5 ਫੁੱਟ ਦੇ ਨੇੜੇ ਉੱਚਾ ਉਹਨਾਂ ਦਾ ਕੱਦ ਸੀ।
ਅਬਗਾਦੀ ਪਰ ਤਿੰਨ ਕੋ ਪੁੱਤਾ,
ਉਹ ਹੋਏ ਨੇ ਬੜੇ ਬਲੀ ਬਲਵਾਨ ਤੇ ਇਸ ਵਕਤ ਉਹਨਾਂ ਦੀ ਗੱਦੀ ਦੇ ਉੱਤੇ ਉਹਨਾਂ ਦੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੱਦੀ ਤੇ ਬੈਠੇ ਨੇ।
ਆਦ ਵੀਰਤਾ ਗੁਣ ਗਣ ਪੋਤਾ,
ਜਿਵੇਂ ਉਹਨਾਂ ਦੇ ਦਾਦੇ ਵਿਚ ਵੀਰ ਅਸੀਂ ਗੁਣ ਸਨ, ਉਸੇ ਤਰ੍ਹਾਂ ਉਹਨਾਂ ਦੇ ਪੋਤਰੇ ਵਿਚ ਵੀ ਉਹੀ ਵੀਰ ਅਸੀਂ ਗੁਣ ਨੇ। ਉਹ ਸ਼ੁਭ ਗੁਣਾਂ ਦੇ ਸਹਿਤ, ਵੀਰ ਰਸ ਦੇ ਸਹਿਤ ਭਰੇ ਹੋਏ ਹਨ।
ਗੁਰੂ ਗੋਬਿੰਦ ਰਾਏ ਤਿੰਨ ਨਾਮੋ,
ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਹੈ, ਕਿਉਂਕਿ ਹਾਲੇ ਅੰਮ੍ਰਿਤ ਸੰਚਾਰ ਨਹੀਂ ਸੀ ਹੋਇਆ। ਤੋ ਕਲਗੀਧਰ ਦਾ ਪਹਿਲਾ ਨਾਮ ਅੰਮ੍ਰਿਤ ਛਕਣ ਤੋਂ ਗੋਬਿੰਦ ਰਾਏ ਸੀ। ਕਹਿਣ ਲੱਗੇ ਜੀ ਉਹਨਾਂ ਦਾ ਨਾਮ ਗੋਬਿੰਦ ਰਾਏ ਹੈ।
ਕਹਿਓ ਨਾ ਜਾਏ ਜਥਾ ਸ਼ੁਭ ਰਾਮੋ,
ਉਹਨਾਂ ਬਾਰੇ ਕਿਹਾ ਨਹੀਂ ਜਾ ਸਕਦਾ। ਕਹਿੰਦੇ ਜੈਸੇ ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਸ੍ਰੀ ਰਾਮ ਚੰਦਰ ਜੀ ਸਨ, ਉਸੇ ਤਰ੍ਹਾਂ ਦੇ ਸਮਾਨ ਇਹ ਵੀ ਕੋਈ ਅਵਤਾਰੀ ਪੁਰਖ ਹੀ ਲੱਗਦੇ ਨੇ।
ਅਲਪ ਬੈਸ ਬਰ ਅੰਗ ਕਿਸ਼ੋਰ,
ਉਮਰ ਹਾਲੇ ਥੋੜੀ ਹੈ, ਕੋਈ ਜ਼ਿਆਦਾ ਉਮਰ ਨਹੀਂ ਹੈ, ਹਾਲੇ ਕਿਸ਼ੋਰ ਅਵਸਥਾ ਹੀ ਹੈ। ਔਰ ਕਿਸ਼ੋਰ ਅਵਸਥਾ ਵਿਚ ਉਹਨਾਂ ਦੇ ਸਰੀਰ ਦੇ ਜਿਹੜੇ ਅੰਗ ਨੇ ਉਹ ਬੜੇ ਗੁੰਦਵੇਂ ਨੇ, ਬੜੇ ਬਲਵਾਨ ਨੇ, ਬਲੀ ਹਨ।
ਸੋਨੀ ਸ਼ਾਦੀ ਤਨ ਬੋਜ਼ੂਰ,
ਮੈਂ ਉਹਨਾਂ ਦੀ ਸ਼ਾਦੀ ਸੁਣੀ ਹੈ ਲੋਕਾਂ ਕੋਲੋਂ। ਲੋਕ ਆ ਕੇ ਉਹਨਾਂ ਦੀ ਸ਼ਾਦੀ ਭਰਦੇ ਨੇ ਕਿ ਗੁਰੂ ਗੋਬਿੰਦ ਰਾਏ ਜੀ ਉਹਨਾਂ ਦੇ ਸਰੀਰ ਵਿਚ ਬੜਾ ਜ਼ੋਰ ਹੈ, ਉਹਨਾਂ ਦੀਆਂ ਬਾਹਾਂ ਵਿਚ, ਭੁਜ ਦੰਡਿਆਂ ਵਿਚ ਬੜਾ ਭਾਰੀ ਬਲ ਹੈ, ਔਰ ਉਹ ਵੱਡਿਆਂ ਵੱਡਿਆਂ ਨੂੰ ਪਟਕ ਕੇ ਰੱਖ ਦਿੰਦੇ ਨੇ।
ਅਤੁਲ ਸ਼ਾਹ ਸ਼ਸਤਰ ਅਭਿਆਸੀ,
ਅਤ ਦੇ ਉਤਸ਼ਾਹਵਾਨ ਨੇ, ਔਰ ਸ਼ਸਤਰਾਂ ਦਾ ਅਭਿਆਸ ਕਰਨਾ ਉਹਨਾਂ ਦਾ ਨਿਤਨੇਮ ਹੈ, ਹਰ ਰੋਜ਼ ਉਹ ਸ਼ਸਤਰਾਂ ਦੀ ਅਭਿਆਸ ਕਰਦੇ ਹਨ।
ਸੰਗਤ ਆਏ ਹਜ਼ਾਰੋਂ ਪਾਸੇ,
ਪੂਜਾ ਵੀ ਹੈ ਦੇਸਾਂ ਪ੍ਰਦੇਸਾਂ ਵਿਚ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਚੱਲ ਕੇ ਉਹਨਾਂ ਦੇ ਚਰਨਾਂ ਵਿਚ ਆਉਂਦੀਆਂ ਹਨ।
ਕਰਤ ਬਾਤ ਨਰ ਸੁਨੇ ਕਨੇਰੇ,
ਲੋਕਾਂ ਕੋਲੋਂ ਮੈਂ ਸੁਣਿਆ, ਲੋਕਾਂ ਨੂੰ ਗੱਲਾਂ ਕਰਦਿਆਂ ਸੁਣਿਆ ਹੈ।
ਤੀਰਨ ਵਿਦਿਆ ਨਿਪੁੰਨ ਵਡੇਰੇ,
ਸੁਣਿਆ ਕਿ ਗੁਰੂ ਗੋਬਿੰਦ ਰਾਏ ਜੀ ਤੀਰ ਵਿਦਿਆ ਦੇ ਵਿਚ, ਤਨਖ ਵਿਦਿਆ ਵਿਚ ਬੜੇ ਨਿਪੁੰਨ ਨੇ। ਜਦੋਂ ਤੀਰ ਚਲਾਉਂਦੇ ਨੇ ਤੇ ਉਹਨਾਂ ਦਾ ਤੀਰ ਕੋਹਾ ਤੱਕ ਮਾਰ ਕਰਦਾ ਹੈ।
ਧਨਕ ਕਠੋਰ ਹੱਥ ਅਸ ਰੱਖੈ,
ਬੜਾ ਕਠੋਰ ਤੇ ਮਜ਼ਬੂਤ ਧਨਕ ਉਹ ਆਪਣੇ ਹੱਥ ਵਿਚ ਰੱਖਦੇ ਹਨ।
ਮੈਂ ਦੁੱਤੀ ਉਹ ਕਰਖਣ ਅਬ ਲੱਖ,
ਇਹੋ ਜਿਹਾ ਧਨਕ ਹੈ ਉਹਨਾਂ ਦੇ ਹੱਥ ਵਿਚ ਕਿ ਕੋਈ ਦੂਜਾ ਉਹਦੇ ਤੇ ਚੇਲਾ ਵੀ ਨਹੀਂ ਚੜਾ ਸਕਦਾ, ਉਹਦੇ ਤੰਦੀ ਨੂੰ ਵੀ ਨਹੀਂ ਖਿੱਚ ਸਕਦਾ। ਤੀਰ ਚਲਾਉਣਾ ਤਾਂ ਇੱਕ ਪਾਸੇ ਰਿਹਾ।
ਸੰਗ ਸੁਭਟ ਅਰੂਢ ਸਬ੍ਰਿੰਦ, ਕਰੈ ਬਾਸ ਕੋ ਪੂਰੀ ਆਨੰਦ,
ਉਹਨਾਂ ਦੇ ਨਾਲ ਜਦੋਂ ਚੜਦੇ ਨੇ ਸੂਰਮੇ ਵੀ ਚੜਦੇ ਨੇ, ਉਹਨਾਂ ਦੇ ਨਾਲ ਬਹੁਤ ਸਾਰੇ ਸੂਰਮੇ ਰਹਿੰਦੇ ਨੇ, ਔਰ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਵਸਦੇ ਨੇ, ਸ੍ਰੀ ਆਨੰਦਪੁਰ ਸਾਹਿਬ ਚ ਰਹਿੰਦੇ ਹਨ।
ਇਨਕੇ ਪਿਤਾ ਸ੍ਰੀ ਤੇਗ ਬਹਾਦਰ, ਜ਼ਰ ਖਰੀਦ ਲੇ ਅਮਨੀ ਖਾਦਰ।
ਹੇ ਰਾਜਾ ਭੀਮ ਚੰਦ, ਜਿਹੜੀ ਉਹ ਜਗ੍ਹਾ ਹੈ ਨਾ ਸ੍ਰੀ ਆਨੰਦਪੁਰ ਸਾਹਿਬ ਵਾਲੀ, ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਰੇ ਬਜ਼ੁਰਗਾਂ ਕੋਲੋਂ ਖਰੀਦੀ ਸੀ, ਤੇ ਤੇਰੇ ਬਜ਼ੁਰਗਾਂ ਕੋਲੋਂ ਜਗ੍ਹਾ ਖਰੀਦ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ, ਸ੍ਰੀ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ, ਉਹ ਨਗਰ ਨਵਾਂ ਵਸਾਇਆ।
ਨਰਨ ਬਟੋਰਤ ਨਗਰ ਵਸਾਇਓ,
ਸਾਰੇ ਨਗਰਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਬਟੋਰ ਕੇ, ਇਕੱਠਿਆ ਕਰਕੇ, ਕਈ ਜਾਤੀਆਂ ਤੇ ਕਈ ਵਰਨਾਂ ਦੇ ਲੋਕਾਂ ਨੂੰ, ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਸਾਇਆ।
ਨੇਤਰ ਤੁੰਗ ਕੇ ਤਰੇ ਦਰਸਾਇਓ,
ਉਹਨਾਂ ਦਾ ਇਹ ਨਗਰ ਨੈਣਾ ਦੇਵੀ ਦੇ ਟਿੱਲੇ ਦੇ ਨਾਲ ਥੱਲੜੇ ਪਾਸੇ ਵਸਿਆ ਹੋਇਆ।
ਜਿਸ ਮੈਂ ਬਸੈ ਤੈਨੂੰ ਕੋ ਨੰਦਨ,
ਉਸੇ ਨਗਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਜੀ ਵਸਦੇ ਨੇ, ਨਿਵਾਸ ਕਰਦੇ ਨੇ।
ਲੱਖੋ ਨਰ ਕਰਤੇ ਪਗ ਬੰਦਨ,
ਲੱਖਾਂ ਦੀ ਗਿਣਤੀ ਚ ਲੋਕ ਉਹਨਾਂ ਦੇ ਚਰਣਾਂ ਵਿਚ ਮੱਥਾ ਟੇਕਦੇ ਨੇ, ਉਹਨਾਂ ਦੇ ਚਰਣਾਂ ਤੇ ਬੰਦਨਾ ਤੇ ਨਮਸਕਾਰ ਕਰਦੇ ਨੇ।
ਸੋ ਖੇਡ ਕਰਮੇ ਤੇ ਆਵੇ,
ਉਹੀ ਸ਼ਿਕਾਰ ਕਰਨ ਵਾਸਤੇ ਸ਼ਿਕਾਰ ਖੇਡਣ ਵਾਸਤੇ ਇਧਰ ਵੀ ਆਉਂਦੇ ਨੇ ਜਿਧਰੋਂ ਇਹ ਨਗਾਰੇ ਦੀ ਆਵਾਜ਼ ਆ ਰਹੀ ਹੈ।
ਤਨ ਮਿਗਨ ਗਨ ਪੁਨ ਭਰਪੁਰ ਜਾਵੇ,
ਬਹੁਤ ਸਾਰੇ ਹਿਰਨਾਂ ਦਾ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਤੋਂ ਬਾਅਦ ਉਹ ਵਾਪਸ ਆਪਣੇ ਨਗਰ ਚ ਚਲੇ ਜਾਂਦੇ ਹਨ।
ਅੱਜ ਮਨਜ ਇਕ ਉਤ ਤੇ ਆਯੋ, ਤਿੰਨ ਪ੍ਰਸੰਗ ਕਰ ਸਕਲ ਸੁਣਾਯੋ।
ਰਾਜਾ ਭੀਮ ਚੰਦ, ਅੱਜ ਹੀ ਇਕ ਵਿਅਕਤੀ ਉਧਰੋਂ ਚੱਲ ਕੇ ਆਇਆ ਸੀ ਆਨੰਦਪੁਰ ਸਾਹਿਬ ਵੱਲੋਂ, ਤੇ ਉਹ ਮੈਨੂੰ ਮਿਲਿਆ ਤੇ ਉਹਨੇ ਅੱਜ ਹੀ ਮੈਨੂੰ ਮਿਲ ਕੇ ਦੱਸਿਆ, ਸਾਰੀ ਗੱਲ ਦੱਸੀ ਹੈ।
ਦੁੰਦਪ ਦੀ ਤਿਆਰ ਕਰਵਾਏ,
ਗੁਰੂ ਗੋਬਿੰਦ ਰਾਏ ਜੀ ਨੇ ਇੱਕ ਵੱਡਾ ਨਗਾਰਾ ਤਿਆਰ ਕਰਵਾਇਆ ਹੈ।
ਗਿਆਨੀ ਪ੍ਰੈਸ ਚੜ ਕਰ ਆਏ,
ਇਸ ਤਰ੍ਹਾਂ ਜਾਣਿਆ ਪੈ ਰਿਹਾ ਕਿ ਉਹੀ ਉਹ ਨਗਾਰਾ ਲੈ ਕੇ ਚੜ ਕੇ ਆਏ ਨੇ ਇਧਰਲੇ ਪਾਸੇ।
ਇਸ ਦਿਸ਼ ਦੁੰਦਪ ਅਪਰ ਨਾ ਕੋਈ,
ਤਾਂ ਇਸ ਪਾਸੇ ਇਸ ਦਿਸ਼ਾ ਵਾਲੇ ਪਾਸੇ ਕੋਈ ਦੂਜਾ ਨਗਾਰ ਬੰਦ ਨਹੀਂ ਹੈ, ਨਾ ਹੀ ਕੋਈ ਨਗਾਰਾ ਵਜਾਉਂਦਾ ਹੈ।
ਉਹ ਬਜਾਏ ਵਿਚਰੇ ਟਿਗੋਏ,
ਜਿਹੜਾ ਇੱਥੇ ਨੇੜੇ ਹੋ ਕੇ ਨਗਾਰਾ ਵਜਾਵੇਗਾ, ਹੋਰ ਤਾਂ ਕੋਈ ਦੂਜਾ ਨਹੀਂ ਹੈ।
ਕਰਾਮਾਤ ਸਾਹਿਬ ਗੁਰਗੱਦੀ,
ਕਰਾਮਾਤਾਂ ਦੇ ਸਾਹਿਬ ਮਾਲਕ ਨੇ, ਗੁਰਗੱਦੀ ਦੇ ਮਾਲਕ ਹਨ।
ਪਾਤਸ਼ਾਹਾਂ ਕੇ ਸਾਥ ਬਿਬਾਦੇ,
ਵੱਡੇ ਵੱਡੇ ਬਾਦਸ਼ਾਹਾਂ ਦੇ ਨਾਲ ਉਹਨਾਂ ਦਾ ਝਗੜਾ ਵੀ ਹੈ। ਰਾਜਾ ਭੀਮ ਚੰਦ ਬਾਦਸ਼ਾਹਾਂ ਦੇ ਨਾਲ ਉਹਨਾਂ ਦੇ ਵੱਡਿਆਂ ਦਾ ਝਗੜਾ ਰਿਹਾ ਹੈ।
ਜਨਮ ਭਇਓ ਪੂਰਬ ਕੇ ਦੇਸ਼,
ਇਹਨਾਂ ਦਾ ਜਿਹੜਾ ਅਵਤਾਰ ਹੈ ਉਹ ਪੂਰਬ ਦਿਸ਼ਾ ਦੇ ਵਿੱਚ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਹੈ।
ਪ੍ਰਤਪਾਲਣ ਜਾਂ ਭਏ ਵਿਸ਼ੇਸ਼,
ਜਦੋਂ ਉੱਥੇ ਇਹਨਾਂ ਦੀ ਭਲੀ ਪ੍ਰਕਾਰ ਨਾਲ ਪ੍ਰਤਪਾਲਣਾ ਹੋਈ।
ਪਿਤ ਕੇ ਪੁਰਖ ਮੈਂ ਆਏ ਬਿਰਾਜੇ, ਦਰਸ਼ਨ ਕਰਬੇ ਪਹੁੰਚੇ ਰਾਜੇ।
ਆਪਣੇ ਪਿਤਾ ਦੇ ਇਸ ਨਗਰ ਸ੍ਰੀ ਆਨੰਦਪੁਰ ਸਾਹਿਬ ਵਿਚ ਆ ਕੇ ਬਿਰਾਜਮਾਨ ਹੋ ਗਏ ਨੇ, ਤੇ ਹੇ ਰਾਜਾ ਭੀਮ ਚੰਦ, ਬੜੇ ਬੜੇ ਵੱਡੇ ਦੇਸ਼ਾਂ ਦੇ ਰਾਜੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬੜੀ ਬੜੀ ਦੂਰੋਂ ਚੱਲ ਕੇ ਆਉਂਦੇ ਨੇ।
ਸੁਣਿਓ ਅਸਾਮ ਦੇਸ਼ ਤੇ ਆਇਓ,
ਹੇ ਭੀਮ ਚੰਦ, ਸੁਣਿਆ ਹੈ ਅਸੀਂ ਕਿ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਅਸਾਮ ਦਾ ਰਾਜਾ, ਬੜਾ ਵੱਡਾ ਦੇਸ਼ ਹੈ ਅਸਾਮ, ਅਸਾਮ ਦਾ ਰਾਜਾ ਰਤਨ ਰਾਏ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ।
ਮੈਂ ਪਤ ਅਜਵੇ ਕੋਰਨ ਲਿਆਇਓ,
ਰਾਜਾ ਰਤਨ ਰਾਏ ਬੜੀਆਂ ਬੜੀਆਂ ਅਜੀਬ ਜੀਆਂ ਪਟਾਵਾਂ, ਬੜੇ ਬੜੇ ਸੁੰਦਰ ਅਜਾਇਬ ਉਪਹਾਰ ਉਹ ਇਹਨਾਂ ਵਾਸਤੇ ਲੈ ਕੇ ਆਇਆ ਹੈ।
ਸ਼ਸਤਰ ਪੰਚ ਕਲ ਚਾਰੂ ਮਤੰਗ, ਬ੍ਰਿੰਦ ਜੁਤ ਪੰਚ ਤੁਰੰਗ,
ਬਹੁਤ ਸੋਹਣਾ ਕੀਮਤੀ ਸ਼ਸਤਰ ਇੱਕ ਭੇਟ ਕਰਕੇ ਗਿਆ ਰਾਜਾ ਰਤਨ ਰਾਏ। ਉਹ ਸ਼ਸਤਰ ਦਾ ਨਾਮ ਪੰਚ ਕਲਾ ਸ਼ਸਤਰ ਹੈ। ਸੁਣਿਆ ਕਿ ਪੰਜ ਤਰ੍ਹਾਂ ਦੇ ਸ਼ਸਤਰ ਬਣ ਜਾਂਦੇ ਨੇ ਉਹਦੇ ਵਿੱਚ, ਤੇ ਫਿਰ ਇੱਕ ਬੜਾ ਕੀਮਤੀ ਸੁੰਦਰ ਹਾਥੀ ਜੋ ਬੜਾ ਸਿੱਖਿਆ ਹੋਇਆ ਗੁਣਾਂ ਦੇ ਨਾਲ ਭਰਪੂਰ ਹੈ, ਉਹਦੇ ਤੋਂ ਇਲਾਵਾ ਪੰਜ ਘੋੜੇ ਜਿਹਦੇ ਦੇ ਉੱਤੇ ਬਹੁਤ ਸਾਰਾ ਧਨ ਖਰਚਿਆ ਹੋਇਆ, ਔਰ ਬਹੁਤ ਸਾਰੀਆਂ ਕੋਰਾਂ ਪਿਟਾਵਾਂ ਉਹ ਗੁਰੂ ਸਾਹਿਬ ਨੂੰ ਭੇਟ ਕਰਕੇ ਗਿਆ।
ਇਤੀ ਦੂਰ ਤੇ ਦਰਸ਼ਨ ਹੇਤ, ਰਾਵ ਰੰਕ ਤਜ ਆਏ ਨਕੇਤ,
ਇੰਨੀ ਦੂਰ ਤੋਂ ਦਰਸ਼ਨਾਂ ਵਾਸਤੇ ਰਾਜੇ ਤੇ ਰੰਕ ਸਾਰੇ ਕੇਵਲ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਉਂਦੇ ਹਨ।
ਰਾਵਰ ਕੇ ਸਮੀਪ ਇਹ ਰਹੇ,
ਬਿਲਕੁਲ ਤੁਹਾਡੇ ਨੇੜੇ ਰਹਿੰਦੇ ਹਨ।
ਜਿਹਨੋ ਮਹਾਤਮ ਦੁਰਲਭ ਹੈ,
ਜਿਹਨਾਂ ਦਾ ਮਹਾਤਮ ਸੰਸਾਰ ਵਿੱਚ ਬੜਾ ਦੁਰਲਭ ਹੈ।
ਕਿਉਂ ਨਾ ਮਿਲਾਪ ਆਪ ਚਿੱਤ ਚਈਐ,
ਰਾਜਾ ਭੀਮ ਚੰਦ ਤੂੰ ਕਿਉਂ ਨੀ ਮਿਲਾਪ ਕਰਦਾ ਉਹਨਾਂ ਦੇ ਨਾਲ, ਤੈਨੂੰ ਵੀ ਮਿਲਣਾ ਚਾਹੀਦਾ, ਉਹਨਾਂ ਨਾਲ ਮਿਲਾਪ ਕਰਨਾ ਚਾਹੀਦਾ।
ਦੀਰਘ ਦੁਰਲਭ ਵਸਤ ਟਿਗ ਲਈ ਹੈ,
ਉਹਨਾਂ ਕੋਲ ਬੜੀਆਂ ਬੜੀਆਂ ਵਧੀਆ ਵੱਡੀਆਂ ਦੀਰਘ ਵਸਤੂਆਂ ਜਿਹੜੀਆਂ ਕਿਸੇ ਰਾਜਿਆਂ ਬਾਦਸ਼ਾਹਾਂ ਕੋਲ ਵੀ ਨਹੀਂ, ਇਹੋ ਜਿਹੀਆਂ ਦੀਰਘ ਵਸਤੂਆਂ ਉਹਨਾਂ ਦੇ ਕੋਲ ਨੇ, ਜੇ ਤੂੰ ਉਹਨਾਂ ਨਾਲ ਮੇਲ ਮਿਲਾਪ ਰੱਖੇ ਤੇ ਉਹ ਤੈਨੂੰ ਵੀ ਮਿਲ ਸਕਦੀਆਂ ਨੇ।
ਅਦਕ ਤਾਰੀਫ ਕਰਤ ਨਰ ਸੁਣੇ
ਤਾਰੀਫ ਲੋਕਾਂ ਦੇ ਮੂੰਹ ਤੋਂ ਉਹਨਾਂ ਦੀ ਸੁਣੀ ਹੈ
ਤਨ ਧਾਰ ਰਾਮ ਕ੍ਰਿਸ਼ਨ ਇਹ ਬਣੇ
ਸਰੀਰ ਧਾਰਨ ਕਰਕੇ ਮਾਨੋ ਇਹੀ ਕਲਯੁਗ ਦੇ ਅਵਤਾਰ ਹਨ ਜਿਵੇਂ ਤ੍ਰੇਤੇ ਤੇ ਦੁਆਪਰ ਦੇ ਸ਼੍ਰੀ ਰਾਮ ਤੇ ਕ੍ਰਿਸ਼ਨ ਅਵਤਾਰ ਹਨ
ਅਤ ਸੁੰਦਰ ਦੁੱਤ ਸਦਨ ਬਦਨ ਬਰ
ਬੜੇ ਸੁੰਦਰ ਨੇ ਚਿਹਰਾ ਬੜਾ ਸੁੰਦਰ ਸ੍ਰੇਸ਼ਟ ਤੇ ਸੋਹਣਾ ਹੈ
ਦਲ ਅਰਬਿੰਦ ਦ੍ਰਿਗ ਦੁਆ ਮੁਕ ਮੁਕ ਮੁਕਦ ਕਰ
ਔਰ ਉਹਨਾਂ ਦੇ ਨੇਤਰ ਕਮਲ ਬੜੇ ਸੁੰਦਰ ਹਨ
ਇੱਕ ਤੋਂ ਗੁਰੂ ਪੂਜ ਬੇ ਥਾਨ ਦੁਤੀਏ ਦਲ ਜੁਤ ਬਲੀਮਾਨ
ਇਹ ਰਾਜਾ ਭੀਮ ਚੰਦ ਇੱਕ ਤਾਂ ਉਹ ਗੁਰੂ ਨੇ ਸਾਡੇ ਪੂਜਣੇ ਦੇ ਥਾਂ ਤੇ ਨੇ ਦੂਜਾ ਉਹਨਾਂ ਕੋਲ ਦਲ ਵੀ ਹੈ ਫੌਜ ਵੀ ਹੈ ਤੇ ਫੌਜ ਦੇ ਸਮੇਤ ਉਹ ਰਹਿੰਦੇ ਹਨ
ਕਰੋ ਸੰਦ ਬਨ ਹੈ ਸੁਖਦਾਈ
ਉਹਨਾਂ ਨਾਲ ਜੇ ਤੂੰ ਸੰਧੀ ਕਰ ਲਵੇ ਤੇ ਤੇਰੇ ਲਈ ਉਹ ਸੁਖਦਾਈ ਬਣਨਗੇ
ਸਾਰੇ ਕਾਜ ਜਮੂ ਬਨ ਜਾਏ
ਜੇ ਕਿਤੇ ਲੋੜ ਪੈ ਜੇ ਤੇ ਉਹ ਆਪਣੀ ਫੌਜ ਵੀ ਤੇਰੀ ਮਦਦ ਵਾਸਤੇ ਭੇਜ ਸਕਦੇ ਨੇ
ਸੁਣ ਮੰਤਰੀ ਤੇ ਮਸਲਤ ਨੀਕੀ
ਤਾਂ ਮੰਤਰੀ ਦੀ ਇਹ ਮਸਲਤ ਸਲਾਹ ਸੁਣੀ ਹੈ ਭੀਮ ਚੰਦ ਨੇ
ਭੀਮ ਚੰਦ ਉਪਜੀ ਰੁਚ ਜੀ ਕੀ
ਭੀਮ ਚੰਦ ਦੇ ਮਨ ਵਿਚ ਰੁਚੀ ਉਪਜੀ ਕਿ ਗੁਰੂ ਗੋਬਿੰਦ ਰਾਏ ਜੀ ਨੂੰ ਜਾ ਕੇ ਜ਼ਰੂਰ ਮਿਲਣਾ ਚਾਹੀਦਾ ਹੈ ਤੋ ਜਿਵੇਂ ਰਾਜਾ ਭੀਮ ਚੰਦ ਸਤਿਗੁਰਾਂ ਦੇ ਨਾਲ ਮਿਲਾਪ ਕਰਨ ਵਾਸਤੇ ਆਪਣੇ ਵਜ਼ੀਰ ਨੂੰ ਭੇਜ ਰਿਹਾ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗੁਰੂ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬ ਮੈਂ
ਸੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਿਬੇਕ
ਪਰ ਹਰ ਹਰੇ
ਹੈ ਬੀਓ ਮਨਾਰ
ਹੇ ਸੰਤ ਹੈ ਕੈ ਸਦਾ ਸੰਗ
ਨਿਦਾਰਾ ਆਧਾਰ
ਠਾਕੁਰ ਹਉ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰੱਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਤੋਂ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਕਿ ਜੂਨ ਮਹੀਨੇ ਵਿੱਚ 18-19-20 ਤਰੀਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਸ੍ਰੀ ਆਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਉਹਦੇ ਸੰਬੰਧ ਵਿੱਚ ਅਨੇਕਾਂ ਨਗਰਾਂ ਤੋਂ ਅਨੇਕਾਂ ਥਾਵਾਂ ਤੋਂ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸਰਪ੍ਰਸਤੀ ਹੇਠ ਪਟਿਆਲਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 3 ਮਈ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਸਵੇਰੇ 7 ਵਜੇ ਇੱਕ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਵੇਗਾ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ। ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਿਨ੍ਹਾਂ ਕੋਲ ਆਪਣੇ ਵਾਹਨ ਹਨ ਉਹ ਆਪਣੇ ਵਾਹਨ ਵੀ ਨਾਲ ਲਿਜਾ ਸਕਦੇ ਨੇ, ਜਿਨ੍ਹਾਂ ਕੋਲ ਨਹੀਂ ਉਹਨਾਂ ਵਾਸਤੇ ਵੀ ਬੱਸਾਂ ਗੱਡੀਆਂ ਦਾ ਲਿਜਾਣ ਦਾ ਪੂਰਾ ਉਪਰਾਲਾ ਕੀਤਾ ਗਿਆ। ਉਹ ਜੋ ਸ੍ਰੀ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਇਹ ਵਿਸ਼ੇਸ਼ ਨਗਰ ਕੀਰਤਨ ਚੱਲ ਰਿਹਾ ਹੈ, ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੋ ਔਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।